And now, news takeaway.
ਕਨੈਕਟ ਐਫ ਐਮ 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕ ਵੇ ਸੈਗਮੈਂਟ 'ਚ ਮੈਂ ਇੱਕ ਵਾਰ ਫਿਰ ਦੱਸਦਾ ਵਾਸੂ ਕੁਮਾਰ ਜੀ ਅੱਜ ਸ਼ਾਮਿਲ ਨਹੀਂ ਹੋ ਸਕਣਗੇ, ਤਬੀਅਤ ਨਾ ਸਾਜ਼ ਹੋਣ ਕਰਕੇ, ਪਰ ਖਬਰਾਂ ਦਾ ਹਿਸਾਬ ਕਿਤਾਬ ਆਪਾਂ ਚੱਲਦਾ ਰੱਖਦੇ ਹਾਂ। ਬੀ ਸੀ ਦੇ ਵਿੱਚ ਵਾਇਲਡ ਫਾਇਰਸ ਕਾਰਨ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਸ਼ਨੀਵਾਰ ਨੂੰ ਐਲਾਨ ਦਿੱਤੀ ਗਈ ਹੈ। ਪ੍ਰੀਮੀਅਰ ਡੇਵੀ ਡੀ ਬੀ ਵੱਲੋਂ ਇਹ ਅਨਾਊਂਸਮੈਂਟ ਕੀਤੀ ਗਈ ਕਿਉਂਕਿ ਸਮਰਲੈਂਡ ਦੇ ਇਲਾਕੇ ਦੇ ਵਿੱਚ ਜਿਹੜੀ ਵਾਇਲਡ ਫਾਇਰ ਲੱਗੀ ਹੈ, ਜਿਸ ਕਰਕੇ ਸਮਰਲੈਂਡ, ਪੀਚਲੈਂਡ, ਓਕਨਾਗਨ, ਸਮਿਲਕਮੀਨ ਰੀਜਨ ਦੇ ਵਿੱਚ ਲਗਭਗ 20,000 ਲੋਕਾਂ ਨੂੰ ਇਵੈਕੂਏਟ ਕਰਨਾ ਪਿਆ ਹੈ। ਇੱਕ ਮੌਤ ਹੋਣ ਦੀ ਵੀ ਖਬਰ ਹੈ। 80 ਸਾਲਾਂ ਦੀ ਇੱਕ ਬਜ਼ੁਰਗ ਔਰਤ ਜੋ ਕਿ ਵਾਇਲਡ ਫਾਇਰ ਤੋਂ ਬਚਦੇ ਹੋਏ ਇੱਥੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਆਪਣੀ ਕਮਿਊਨਿਟੀ ਦੇ ਵਿੱਚੋਂ, ਉਹਨਾਂ ਦੀ ਮੌਤ ਹੋਣ ਬਾਰੇ ਵੀ ਇੱਕ ਜਾਣਕਾਰੀ ਸਾਹਮਣੇ ਆਈ ਹੈ। RCMP ਵੱਲੋਂ ਇਸ ਰਿਲੇਟਡ ਅਤੇ BC ਕੋਰਨਰ ਸਰਵਿਸ ਵੱਲੋਂ ਜੋ ਤਫਤੀਸ਼ ਹੈ ਉਹ ਕੀਤੀ ਜਾ ਰਹੀ ਹੈ। ਫੈਡਰਲ ਸਰਕਾਰ ਦਾ ਵੀ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਵੀ ਬ੍ਰਿਟਿਸ਼ ਕੋਲੰਬੀਆ ਨੇ ਜੋ ਇੱਕ ਰਿਕੁਐਸਟ ਭੇਜੀ ਹੈ ਉਹਨਾਂ ਕੋਲ ਕਿ ਸ਼ੈਲਟਰ ਸਪੇਸ ਲੱਭਣ ਦੇ ਵਿੱਚ ਮਦਦ ਕੀਤੀ ਜਾਵੇ, ਉਹਦੇ ਵਿੱਚ ਫੈਡਰਲ ਸਰਕਾਰ ਵੱਲੋਂ ਵੀ ਹੁਣ ਸਹਿਯੋਗ ਦਿੱਤਾ ਜਾ ਰਿਹਾ ਹੈ। ਫੈਡਰਲ ਐਮਰਜੈਂਸੀ ਮੈਨੇਜਮੈਂਟ ਮਿਨਿਸਟਰੀ ਦਾ ਇਹ ਕਹਿਣਾ ਹੈ ਕਿ ਇਸ ਵੇਲੇ ਅਸੈਸਮੈਂਟ ਵਗੈਰਾ ਕੀਤੀ ਜਾ ਰਹੀ ਹੈ ਕਿ ਕਿਹੜੀ ਫੈਡਰਲ ਸਪੇਸ ਆ ਜਿਹੜੀ ਕਿ ਪ੍ਰੋਵਾਈਡ ਕੀਤੀ ਜਾ ਸਕਦੀ ਹੈ ਸ਼ੈਲਟਰ ਵਾਸਤੇ, ਅਤੇ ਕੁਝ ਜਿਹੜੀਆਂ ਥਾਵਾਂ ਨੇ ਉਹ ਪ੍ਰੋਵਾਈਡ ਕੀਤੀਆਂ ਵੀ ਗਈਆਂ ਨੇ। ਸਮਰਲੈਂਡ ਦੇ ਵਿੱਚ ਜਿਹੜੀ ਇਹ ਫਾਇਰ ਲੱਗੀ ਆ, ਇਹ ਸ਼ੁੱਕਰਵਾਰ ਦੁਪਹਿਰੇ 4:29 'ਤੇ ਰਿਪੋਰਟ ਕੀਤੀ ਗਈ ਸੀ, ਅਤੇ ਉਸ ਤੋਂ ਬਾਅਦ ਬੜੀ ਤੇਜ਼ੀ ਦੇ ਨਾਲ ਇਹ ਵਾਇਲਡ ਫਾਇਰ ਵੱਧਦੀ ਰਹੀ। ਸ਼ੁੱਕਰਵਾਰ ਤੋਂ ਸ਼ਨੀਵਾਰ ਤੱਕ ਇਹਦਾ ਸਾਈਜ਼ ਲਗਭਗ ਦੁੱਗਣਾ ਹੋ ਗਿਆ ਸੀ, ਫਿਰ ਸ਼ਨੀਵਾਰ ਤੋਂ ਐਤਵਾਰ ਤੱਕ ਵੀ ਸਾਈਜ਼ ਇਹਦੇ ਵਿੱਚ ਹੋਰ ਵਾਧਾ ਹੋ ਗਿਆ ਸੀ। 135 ਸਕੁਅਰ ਕਿਲੋਮੀਟਰ ਦੇ ਵਿੱਚ ਇਹ ਇਸ ਵੇਲੇ ਫਾਇਰ ਫੈਲੀ ਹੋਈ ਆ ਅਤੇ ਅਜੇ ਵੀ ਬੇਕਾਬੂ ਦੱਸੀ ਜਾ ਰਹੀ ਆ। ਇਟਸ ਸਟਿਲ ਆਊਟ ਆਫ ਕੰਟਰੋਲ। ਵਰਨਨ ਲਾਗੇ ਜਿਹੜੀ ਇੱਕ ਵਾਇਲਡ ਫਾਇਰ ਲੱਗੀ ਸੀ, ਬ੍ਰੈਡਲੀ ਕ੍ਰੀਕ ਵਾਇਲਡ ਫਾਇਰ, ਪਿਛਲੇ ਹਫ਼ਤੇ ਤੱਕ ਉਹਦੇ ਚਰਚੇ ਸੀ, ਉਹ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸੀ। ਉਹਦੇ ਬਾਰੇ ਭਾਵੇਂ ਇਹ ਜ਼ਰੂਰ ਦੱਸਿਆ ਗਿਆ ਹੈ ਵਾਇਲਡ ਫਾਇਰ ਫਾਈਟਿੰਗ ਕਰੂਜ਼ ਵੱਲੋਂ ਕਿ ਉਹਨੂੰ ਹੁਣ ਕੰਟੇਨ ਕਰ ਲਿਆ ਗਿਆ, ਇਟਸ ਨਾਉ ਹੈਲਡ। ਉੱਥੇ ਕੁਝ ਲੋਕਾਂ ਨੂੰ ਆਪੋ ਆਪਣੇ ਘਰਾਂ ਵੱਲ ਵਾਪਸ ਜਾਣ ਵਾਸਤੇ ਕਈਆਂ ਕੁਝ ਨੂੰ ਇਜਾਜ਼ਤ ਦੇ ਵੀ ਦਿੱਤੀ ਗਈ ਆ, ਪਰ ਜਿਹੜੀ ਹੁਣ ਆ ਨਵੀਂ ਸਮਰਲੈਂਡ ਦੇ ਇਲਾਕੇ ਵਿੱਚ ਲੱਗੀ ਫਾਇਰ ਆ, ਇਹਨੇ ਕਾਫੀ ਚਿੰਤਾ ਵਧਾ ਦਿੱਤੀ ਆ। ਸੂਬੇ 'ਚ ਇਸ ਵੇਲੇ 100 ਤੋਂ ਵੀ ਵੱਧ ਵਾਇਲਡ ਫਾਇਰਸ ਬਲ ਰਹੀਆਂ ਨੇ, ਅਤੇ BC ਵਾਇਲਡ ਫਾਇਰ ਸਰਵਿਸ ਦਾ ਇਹ ਕਹਿਣਾ ਕਿ ਬਿਜਲੀ ਕੜਕਣ ਕਰਕੇ ਨਵੀਆਂ ਵਾਇਲਡ ਫਾਇਰ ਸ਼ੁਰੂ ਹੋਣ ਦੇ ਚਾਂਸਿਸ ਜਾਂ ਖਤਰੇ ਅਜੇ ਵੀ ਬਣੇ ਹੋਏ ਨੇ, ਖਾਸ ਤੌਰ 'ਤੇ ਸੈਂਟਰਲ ਇੰਟੀਰੀਅਰ ਅਤੇ ਓਕਨਾਗਨ ਦੇ ਇਲਾਕੇ ਵਿੱਚ। ਜਿਨ੍ਹਾਂ ਨੂੰ ਸਮਰਲੈਂਡ ਦੇ ਇਲਾਕੇ ਤੋਂ ਇਵੈਕੂਏਟ ਕੀਤਾ ਗਿਆ, ਜਿਨ੍ਹਾਂ ਨੂੰ ਆਪੋ ਆਪਣੇ ਘਰ ਛੱਡ ਕੇ ਕਿਸੇ ਮਹਿਫੂਜ਼ ਥਾਂ 'ਤੇ ਜਾਣਾ ਪਿਆ, ਉਹਨਾਂ ਦੇ ਵਿੱਚੋਂ ਬਹੁਤੇ ਪੈਂਟਿਕਟਨ ਗਏ ਨੇ, ਅਤੇ ਪੈਂਟਿਕਟਨ ਵੈਸੇ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਛੋਟੀ ਕਮਿਊਨਿਟੀ ਆ। ਸਮਰਲੈਂਡ ਦੀ ਆਪਣੀ ਆਬਾਦੀ 12,000 ਲੋਕਾਂ ਦੀ ਆ, ਸੋ ਜੇ ਤਕਰੀਬਨ 12,000 ਬੰਦਾ ਪੈਂਟਿਕਟਨ ਦੇ ਵਿੱਚ ਪਹੁੰਚਿਆ ਹੋਇਆ ਤਾਂ ਉੱਥੇ ਵੀ ਉਨੀ ਕੁ ਹੀ ਗੁੰਜਾਇਸ਼ ਹੈ ਲੋਕਾਂ ਨੂੰ ਐਬਜ਼ੋਰਬ ਕੀਤੇ ਜਾਣ ਦੀ। ਇਸੇ ਕਰਕੇ BC ਦੀ ਸਰਕਾਰ ਵੱਲੋਂ ਫੈਡਰਲ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਕਿ ਜਿਹੜੀਆਂ ਤੁਹਾਡੇ ਕੋਲ ਕੋਈ ਸ਼ੈਲਟਰ ਸਪੇਸਿਸ ਨੇ ਉਹਦੇ ਵਿੱਚ ਮਦਦ ਕੀਤੀ ਜਾਵੇ ਸ਼ੈਲਟਰ ਸਪੇਸਿਸ ਦੇ ਅਰੇਂਜਮੈਂਟ ਵਿੱਚ। ਸੋ ਫੈਡਰਲ ਪੱਧਰ 'ਤੇ ਵੀ ਅਸਿਸਟੈਂਸ ਜਿਹੜੀ ਪ੍ਰਦਾਨ ਕੀਤੀ ਜਾ ਰਹੀ ਆ, ਜਿਹੜੇ ਕਿ ਉਸ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਵੱਲੋਂ ਵੀ ਜੋ ਵੀ ਕੋਈ ਬਣਦੇ ਉਪਰਾਲੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਕਿ ਇਵੈਕਿਊਜ਼ ਨੂੰ ਮਦਦ ਪ੍ਰਦਾਨ ਕੀਤੀ ਜਾ ਸਕੇ। ਸੋ ਇਸ ਵੇਲੇ ਦਾ ਜਿਹੜਾ ਇਹ ਵਾਇਲਡ ਫਾਇਰ ਸੀਜ਼ਨ ਹੈ ਨਾ, ਤਕਰੀਬਨ ਮਹੀਨੇ ਕੁ ਪਹਿਲਾਂ ਤੱਕ ਲੱਗਦਾ ਸੀ ਕਿ BC ਦਾ ਜਿਵੇਂ ਐਤਕੀ ਹੋਪਫੁਲੀ ਬਚਾਅ ਹੋ ਗਿਆ ਅਤੇ ਬਚਾਅ ਹੋਇਆ ਰਹੇਗਾ, ਪਰ ਵਾਇਲਡ ਫਾਇਰ ਦੀ ਸਿਚੁਏਸ਼ਨ ਜਿੰਨੀ ਗੰਭੀਰ ਹੋ ਚੁੱਕੀ ਆ, ਭਾਵੇਂ ਅਸੀਂ ਯੂਰਪ ਦੇ ਵਿੱਚ ਵੇਖਿਆ, ਫਰਾਂਸ ਅਤੇ ਸਪੇਨ ਵਾਲੇ ਪਾਸੇ, ਇੱਥੇ ਓਨਟੈਰੀਓ ਦੇ ਵਿੱਚ ਬਹੁਤ ਗੰਭੀਰ ਵਾਇਲਡ ਫਾਇਰਸ ਲੱਗੀਆਂ ਤਕਰੀਬਨ ਮਹੀਨਾ ਕੁ ਪਹਿਲਾਂ, ਅਤੇ ਹੁਣ ਜਿਹੜੀ ਉਹ ਸਿਚੁਏਸ਼ਨ ਆ ਅਨਫੋਰਚੁਨੇਟਲੀ ਇੱਥੇ BC ਦੇ ਵਿੱਚ ਵਾਪਰ ਰਹੀ ਆ। ਅਜੇ ਇਹ ਨਹੀਂ ਪਤਾ ਸਮਰਲੈਂਡ ਦੇ ਵਿੱਚ ਜਿਹੜੀ ਅੱਗ ਲੱਗੀ ਆ ਉਹਦੇ ਕਰਕੇ ਕਿੰਨੇ ਕੁ ਘਰਾਂ ਦਾ, ਕਿੰਨੇ ਕੁ ਸਟਰਕਚਰਸ ਦਾ ਨੁਕਸਾਨ ਹੋਇਆ। ਇਟਸ ਟੂ ਅਰਲੀ ਟੂ ਸੇ ਦੈਟ, ਅਜੇ ਤਾਂ ਉਸਦਾ ਜਾਇਜ਼ਾ ਲਿਆ ਜਾਣਾ ਵੀ ਸ਼ਾਇਦ ਸ਼ੁਰੂ ਨਾ ਕੀਤਾ ਗਿਆ ਹੋਵੇ। ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਇਸ ਵੇਲੇ ਜਿਹੜੇ ਪੈਂਟਿਕਟਨ ਤੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਨੇ, ਉਹਨਾਂ ਨੇ ਇਹ ਕਿਹਾ, ਕਹਿੰਦੇ ਵੀ ਠੀਕ ਆ ਚਲੋ ਹੁਣ ਕਹਿੰਦੇ ਸਾਰਿਆਂ ਦੇ ਨਾਲ ਹੀ ਇਹ ਜੋ ਸਮੱਸਿਆ ਬਣੀ ਹੋਈ ਆ, ਪਰ ਹੁਣ ਕਈ ਐਕਸਪਰਟਸ ਦਾ ਇਹ ਵੀ ਕਹਿਣਾ ਵੀ ਜਿਹੜੀ ਅਸਲੀ ਪ੍ਰੋਬਲਮ ਹੈ ਨਾ, ਜਿਹੜਾ ਅਸਲੀ ਉਹਦਾ ਸਦਮਾ ਹੈ ਅਜਿਹੀ ਸਥਿਤੀ ਦਾ, ਉਹ ਉਦੋਂ ਪਤਾ ਲੱਗਦਾ ਜਦੋਂ ਲੋਕ ਵਾਪਸ ਪਹੁੰਚ ਜਾਂਦੇ ਨੇ ਆਪੋ ਆਪਣੀਆਂ ਕਮਿਊਨਿਟੀਜ਼ ਦੇ ਵਿੱਚ। ਜਦੋਂ ਇਹ ਵਾਇਲਡ ਫਾਇਰ ਕੰਟੇਨ ਹੋ ਗਈ, ਜਿਨ੍ਹਾਂ ਨੂੰ ਇਵੈਕੂਏਟ ਕਰਕੇ ਆਪਣੇ ਘਰ ਛੱਡ ਕੇ ਆਉਣਾ ਪਿਆ, ਜਦੋਂ ਵਾਪਸ ਜਾਣਗੇ, ਵਾਪਸ ਜਾ ਕੇ ਉਹਨਾਂ ਨੂੰ ਉਹ ਥਾਂ ਕਿਹੋ ਜਿਹੇ ਹਾਲਤ ਦੇ ਵਿੱਚ ਮਿਲੇਗੀ, ਉੱਥੇ ਘਰ ਮਿਲੇਗਾ ਵੀ ਕਿ ਨਹੀਂ, ਜਿਹੜੀਆਂ ਉਹ ਚੀਜ਼ਾਂ ਨੇ ਉਹ ਇਸ ਸਮੇਂ ਦੌਰਾਨ ਵੀ ਪਰੇਸ਼ਾਨੀ ਦਾ ਬਾਇਸ ਬਣਦੀਆਂ ਨੇ, ਪਰ ਜਦੋਂ ਵਾਪਸ ਜਾ ਕੇ ਦੇਖਣਾ ਉਦੋਂ ਵੀ ਸੋ ਜਿਹੜੀ ਉਹ ਸਪੋਰਟ ਹੈਗੀ ਆ ਨਾ ਇਸ ਤਰ੍ਹਾਂ ਦੇ ਮੈਂਬਰਸ ਨੂੰ, ਉਹ ਲੰਬੇ ਸਮੇਂ ਤੱਕ ਉਹਦੀ ਲੋੜ ਰਹਿੰਦੀ ਆ। ਸੋ ਐਤਕੀ ਹੁਣ ਬੀ ਸੀ ਦੇ ਵਿੱਚ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਵਾਇਲਡ ਫਾਇਰਸ ਕਰਕੇ ਐਲਾਨ ਦਿੱਤੀ ਗਈ ਹੈ। ਸਟੇਟ ਆਫ ਐਮਰਜੈਂਸੀ ਐਲਾਨਣ ਦਾ ਬੈਨੀਫਿਟ ਬੇਸਿਕਲੀ ਇਹ ਹੁੰਦਾ ਕਿ ਸੂਬਾ ਸਰਕਾਰ ਵੱਲੋਂ ਜਿਹੜੇ ਕੁਝ ਕਦਮ ਨੇ ਉਹ ਚੁੱਕੇ ਜਾ ਸਕਦੇ ਨੇ ਈਜ਼ੀਲੀ, ਜਿਹੜੇ ਕੁਝ ਇਹ ਕਹਿ ਲਓ ਕਿ ਸਟੇਟ ਆਫ ਐਮਰਜੈਂਸੀ ਐਲਾਨਣ ਤੋਂ ਬਾਅਦ ਕੁਝ ਇਕੁਇਪਮੈਂਟ ਮੂਵ ਕਰਨਾ ਜਾਂ ਕੋਈ ਹੁਕਮ ਜਾਰੀ ਕਰਨੇ, ਉਹਨਾਂ ਦੇ ਵਿੱਚ ਜਿਹੜੇ ਕੁਝ ਕਈ ਵਾਰੀ ਪ੍ਰੋਟੋਕੋਲਸ ਹੁੰਦੇ ਨੇ ਨਾ ਕਿ ਸਟੈਪ ਬਾਏ ਸਟੈਪ ਆ ਹੁਕਮ ਲਾਗੂ ਹੋਏਗਾ, ਉਹ ਜਿਹੜੇ ਬਹੁਤ ਸਾਰੇ ਕੁਝ ਸਟੈਪਸ ਨੇ ਉਹ ਬਾਏਪਾਸ ਕੀਤੇ ਜਾ ਸਕਦੇ ਨੇ ਤਾਂ ਕਿ ਜਿਹੜੀ ਮਦਦ ਆ ਉਹ ਛੇਤੀ ਪਹੁੰਚਾਈ ਜਾ ਸਕੇ, ਅਤੇ ਜਿਹੜੀ ਫੰਡਿੰਗ ਵਗੈਰਾ ਕੁਛ ਚੀਜ਼ਾਂ ਵਾਸਤੇ ਉਹ ਫਿਰ ਛੇਤੀ ਜਾਰੀ ਹੋ ਜਾਂਦੀ ਆ ਜਦੋਂ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਐਲਾਨ ਦਿੱਤੀ ਗਈ ਹੋਵੇ। ਅਤੇ ਸ਼ਨੀਵਾਰ ਨੂੰ ਪ੍ਰੀਮੀਅਰ ਡੇਵੀ ਡੀ ਬੀ ਵੱਲੋਂ ਇਸ ਵਾਇਲਡ ਫਾਇਰ ਕਾਰਨ ਜਿਹੜੀ ਸਮਰਲੈਂਡ ਦੇ ਇਲਾਕੇ 'ਚ ਲੱਗੀ ਆ ਉਹਨੂੰ ਵੇਖਦੇ ਹਾਂ, ਉਹ ਜਾਂ ਉਸ ਤੋਂ ਬਾਅਦ ਕਹਿ ਲਓ ਕਿ ਪ੍ਰੋਵਿੰਸ਼ੀਅਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ ਜੀ, ਸਾਰਿਆਂ ਦਾ ਸਵਾਗਤ ਹੈ। ਇੱਕ ਮੈਸੇਜ ਆ ਵਟਸਐਪ 'ਤੇ, ਓ ਅੱਛਾ, ਸਾਡੇ ਇੱਕ ਲਿਸਨਰ ਨੇ ਜੀ, ਮੈਂ ਨਾਮ ਉਹਨਾਂ ਦਾ ਗੁਪਤ ਰੱਖ ਲਵਾਂਗਾ ਪਰ ਮੈਂ ਤੁਹਾਡੇ ਸਾਰਿਆਂ ਨਾਲ ਵੀ ਇਹ ਗੱਲ ਸ਼ੇਅਰ ਕਰ ਲੈਂਦਾ। 25 ਅਗਸਤ ਨੂੰ ਵੈਨਕੂਵਰ ਜਨਰਲ ਹੌਸਪੀਟਲ ਦੇ ਵਿੱਚ ਉਹਨਾਂ ਦੀ ਬ੍ਰੇਨ ਸਰਜਰੀ ਹੈ, ਅਤੇ ਸਾਡੇ ਇਹ ਬਹੁਤ ਹੀ ਸੂਝਵਾਨ ਪਿਆਰੇ ਲਿਸਨਰ ਇਹ ਦੁਆ ਇਹ ਬੇਨਤੀ ਕਰ ਰਹੇ ਨੇ ਸਭ ਨੂੰ ਕਿ ਜੀ ਮੇਰੇ ਲਈ ਕਹਿੰਦੇ ਪਲੀਜ਼ ਦੁਆ ਕਰਿਓ। ਦਿਲੋਂ ਦੁਆਵਾਂ ਤੁਹਾਡੇ ਨਾਲ ਨੇ ਜੀ, ਤੁਹਾਡੀ ਸਿਹਤਯਾਬੀ ਲਈ, ਤੁਹਾਡੀ ਸਰਜਰੀ ਦੀ ਕਾਮਯਾਬੀ ਲਈ, ਐਂਡ ਦੈਨ ਫੋਰ ਅ ਫੁੱਲ ਰਿਕਵਰੀ ਫੋਰ ਯੂ। ਥੈਂਕ ਯੂ, ਬਹੁਤ ਧੰਨਵਾਦ ਇਹ ਗੱਲ ਵੀ ਸਾਡੇ ਨਾਲ ਸਾਂਝੀ ਕਰਨ ਲਈ। ਐਂਡ ਅਗੇਨ ਮੈਂ ਤੁਹਾਡਾ ਨਾਮ ਨਹੀਂ ਸ਼ੇਅਰ ਕਰਾਂਗਾ, ਜਸਟ ਟੂ ਰਿਸਪੈਕਟ ਯੂਅਰ ਪ੍ਰਾਈਵੇਸੀ। ਵਟਸਐਪ 'ਤੇ ਤੁਹਾਡੇ ਹੋਰ ਵੀ ਕਈ ਸੁਨੇਹੇ ਨੇ ਜੀ। ਸਨੀ ਜੀ ਦਾ ਮੈਸੇਜ ਹੈ, ਕਹਿੰਦੇ ਸਾਰਾ ਵਾਈਨਰੀ ਵਾਲਾ ਏਰੀਆ ਕਹਿੰਦੇ ਵੀਵਰ ਦੇ 3 weeks ago, ਜਾਂ ਇਹ ਦੇਖੋ ਟੂਰਿਜ਼ਮ ਸੈਕਟਰ ਹੈ ਜਿਹੜਾ ਉਹ ਵੀ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੁੰਦਾ ਬਿਕੋਜ਼ ਆਫ ਦਾ ਵਾਇਲਡ ਫਾਇਰਸ, ਅਤੇ ਵਾਇਲਡ ਫਾਇਰਸ ਦੀ ਜੋ ਗੰਭੀਰ ਸਿਚੁਏਸ਼ਨ ਇੱਥੇ ਬਣਦੀ ਹੈ। ਇੱਕ ਵਟਸਐਪ 'ਤੇ ਮੈਸੇਜ ਥੋੜ੍ਹਾ ਪਹਿਲਾਂ ਦਾ ਆਇਆ ਹੋਇਆ ਸੀ, ਕਹਿੰਦੇ ਹਰ ਸਾਲ ਮੈਂ ਇਹ ਸੋਚਦਾ ਵੀ ਇਹਨਾਂ ਨੂੰ ਮੈਨੇਜ ਕਰਨ ਲਈ ਬਿਹਤਰ ਕੁਝ ਕਿਉਂ ਨਹੀਂ ਕੀਤਾ ਜਾਂਦਾ, ਇੱਥੇ ਜੰਗਲ ਬਹੁਤ ਜ਼ਿਆਦਾ ਜੀ। ਡੋਨਲਡ ਟਰੰਪ ਨੇ ਵੀ ਇਹੀ ਗੱਲ ਕਹੀ ਸੀ ਵੀ ਕੈਨੇਡਾ ਆਪਣੀ ਵਾਇਲਡ ਫਾਇਰਸ ਨੂੰ ਬਿਹਤਰ ਮੈਨੇਜ ਨਹੀਂ ਕਰਦਾ, ਇਸ ਕਰਕੇ ਮੈਂ ਟੈਰਿਫ ਲਾ ਦੇਣਾ। ਪਰ ਆਫਕੋਰਸ ਕੀ ਫਾਇਰਸ ਨੂੰ ਮਿਟੀਗੇਟ ਕਰਨ ਦੇ ਵਾਸਤੇ ਕੁਝ ਕਦਮ ਅਜਿਹੇ ਨੇ ਜਿਹੜੇ ਚੁੱਕੇ ਜਾ ਸਕਦੇ ਨੇ, ਅਰਲੀ ਕੀਤਾ ਜਾ ਸਕਦਾ, ਪਰ ਜਿੰਨਾ ਜੰਗਲ ਕੈਨੇਡਾ 'ਚ ਹੈਗਾ, ਜਿੰਨਾ ਵੈਸਟ ਆਪਣਾ ਲੈਂਡ ਮਾਸ ਆ, ਉਹ ਜਿਹੜੀ ਫਾਇਰ ਮੈਨੇਜਮੈਂਟ ਆ ਉਹ ਇੰਨੀ ਈਜ਼ੀ ਨਹੀਂ ਆ। ਦੂਜੀ ਗੱਲ, ਕਲਾਈਮੇਟ ਚੇਂਜ ਕਰਕੇ ਵੀ ਜਿਹੜਾ ਅਸਰ ਆ ਉਹ ਵੀ ਵਾਇਲਡ ਫਾਇਰਸ ਦੇ ਉੱਪਰ ਦੇਖਣ ਨੂੰ ਮਿਲਦਾ। ਹੁਣ ਤੁਸੀਂ ਐਕਸਪਰਟਸ ਦੀਆਂ ਗੱਲਾਂ ਕਈਆਂ ਦੀਆਂ ਸੁਣੋਗੇ, ਉਹਨਾਂ ਨੇ ਕਹਿਣਾ ਕਿ ਜਿੰਨਾ ਫੋਸਿਲ ਫਿਊਲ ਅਸੀਂ ਬਰਨ ਕਰ ਰਹੇ ਹਾਂ ਉਹ ਫੋਸਿਲ ਫਿਊਲਸ ਦੀ ਬਰਨਿੰਗ ਕਰਕੇ ਗ੍ਰੀਨ ਹਾਊਸ ਗੈਸ ਐਮਿਸ਼ਨ ਜਿਉਂ ਜਿਉਂ ਵੱਧਦੀਆਂ ਨੇ, ਉਹਨਾਂ ਦੇ ਚੱਲਦੇ ਜਿਹੜੀ ਸਮੱਸਿਆ ਉਹ ਹੋਰ ਤੀਬਰ ਹੋ ਜਾਂਦੀ ਆ। ਪਰ ਦੂਜੇ ਪਾਸੇ ਹੁਣ ਸਾਨੂੰ ਪਤਾ ਕਿ ਰੀਸੋਰਸ ਐਕਸਟ੍ਰੈਕਸ਼ਨ ਅਤੇ ਆਇਲ ਐਂਡ ਗੈਸ ਦੀ ਹੁਣ ਦੁਬਾਰਾ ਤੋਂ ਜਿਸ ਤਰ੍ਹਾਂ ਗੱਲ ਹੋਣ ਲੱਗ ਪਈ ਆ, ਉਹਦੇ ਕਰਕੇ ਆ ਹੁਣ ਵਾਇਲਡ ਫਾਇਰ ਦਾ ਸੀਜ਼ਨ, ਅਤੇ ਉੱਧਰੋਂ ਰੀਸੋਰਸ ਡਿਵੈਲਪਮੈਂਟ, ਇਹਨਾਂ ਦੋਹਾਂ ਨੂੰ ਹੁਣ ਜਦ ਤੁਸੀਂ ਵੇਖਦੇ ਹੋ ਤਾਂ ਫਿਰ ਉਹ ਦੋ ਧੜੇ ਆਪਸ ਦੇ ਵਿੱਚ ਸਿੱਧੇ ਸਿੱਧੇ ਬਣ ਜਾਂਦੇ ਆ। ਅਤੇ ਇੱਕ ਧੜਾ ਫਿਰ ਇਹ ਗੱਲ ਕਹਿੰਦਾ ਕਿ ਜਦ ਤੁਸੀਂ ਇਕੋਨਮੀ ਦੀ ਰੀਸੋਰਸ ਐਕਸਟ੍ਰੈਕਸ਼ਨ ਦੀ ਗੱਲ ਕਰਦੇ ਹੋ, ਫੋਸਿਲ ਫਿਊਲਸ ਨੂੰ ਹੋਰ ਪ੍ਰਫੁੱਲਤ ਕਰਨ ਦੀ ਗੱਲ ਕਰਦੇ ਹੋ, ਤਾਂ ਫਿਰ ਉਦੋਂ ਉਹਨਾਂ ਪਰਿਵਾਰਾਂ ਦਾ, ਉਹਨਾਂ ਕਮਿਊਨਿਟੀਜ਼ ਦਾ ਕਿਉਂ ਨਹੀਂ ਸੋਚਿਆ ਜਾਂਦਾ ਜਿਹੜੀਆਂ ਕਿ ਇਸ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਜਾਂਦੀਆਂ ਨੇ। ਇਹ ਬੈਲੈਂਸ ਅਚੀਵ ਕਰਨਾ ਸੱਚੀ ਬਹੁਤ ਮੁਸ਼ਕਲ ਆ, ਅਤੇ ਜਿਹੜੀ ਵਾਇਲਡ ਫਾਇਰਸ ਦੀ ਪ੍ਰੋਬਲਮ ਆ ਇਹ ਇਕੱਲੀ ਇੱਥੇ ਆਪਣੇ ਬੀ ਸੀ ਤੱਕ ਜਾਂ ਕੈਨੇਡਾ ਦੇ ਸੂਬਿਆਂ ਤੱਕ ਹੀ ਸੀਮਿਤ ਨਹੀਂ ਆ ਨਾ, ਯੂਰਪ ਦਾ ਆਪਾਂ ਜ਼ਿਕਰ ਕਰਕੇ ਹਟੇ ਹਾਂ, ਉੱਥੇ ਫਰਾਂਸ ਅਤੇ ਸਪੇਨ ਦੇ ਵਿੱਚ ਬਹੁਤ ਮਾੜਾ ਹਾਲ ਹੋਇਆ ਵਾਇਲਡ ਫਾਇਰਸ ਕਰਕੇ, ਇੱਥੇ ਅਮਰੀਕਾ ਦੇ ਵਿੱਚ ਵੀ ਤਾਂ ਵਾਇਲਡ ਫਾਇਰ ਜਿਹੜੀਆਂ ਸਪੋਕੈਨ ਦੇ ਵਿੱਚ ਲੱਗੀਆਂ ਉਹ ਤਾਂ ਹਿਊਮਨ ਕੌਜ਼ਡ ਫਾਇਰ ਸੀ, ਉਹ ਤਾਂ ਬੰਦਾ ਉਹਨੇ ਅਰੈਸਟ ਵੀ ਕੀਤਾ ਇੱਕ ਜਿਹਨੇ ਜਾਣ ਕੇ ਅੱਗ ਲਾਈ ਇੱਕ ਥਾਂ 'ਤੇ, ਉਹ ਅੱਗ ਇਹੋ ਜਿਹੀ ਫੈਲੀ ਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਘਰ ਸੜਕੇ ਸਵਾਹ ਹੋ ਗਏ ਨੇ, ਨੇਬਰਹੁੱਡਸ ਦੇ ਨੇਬਰਹੁੱਡਸ ਅੱਗ 'ਚ ਸੜਕੇ ਸਵਾਹ ਹੋ ਗਏ ਨੇ। ਸੋ ਮੌਸਮ ਆਫਕੋਰਸ ਖੁਸ਼ਕ ਹੈਗਾ, ਕਿਤੇ ਕਿਤੇ ਤਾਂ ਜਿਹੜੇ ਕੁਦਰਤੀ ਕਾਰਨ ਕਰਕੇ ਅੱਗ ਲੱਗਦੀ ਹੈ, ਕਿਤੇ ਕਿਤੇ ਇਸ ਤਰ੍ਹਾਂ ਦੇ ਸਿਰਫਿਰੇ ਬੇਵਕੂਫ਼ ਵੀ ਹੈਗੇ ਨੇ ਜਿਹੜੇ ਕਿ ਇੱਦਾਂ ਦੀ ਹਰਕਤ ਕਰ ਦਿੰਦੇ ਆ, ਜਿਹੋ ਜਿਹਾ ਕੰਮ ਸਪੋਕੈਨ ਦੇ ਵਿੱਚ ਇੱਥੇ ਵਾਸ਼ਿੰਗਟਨ ਸਟੇਟ ਦੇ ਵਿੱਚ ਹੋਇਆ। ਪਰ ਇਸ ਵਾਇਲਡ ਫਾਇਰ ਦੀ ਮਿਟੀਗੇਸ਼ਨ ਕਰਨੀ, ਇਹਨੂੰ ਪਹਿਲਾਂ ਹੀ ਲੱਗਣ ਤੋਂ ਪਹਿਲਾਂ ਰੋਕ ਸਕਣਾ, ਜਿੰਨਾ ਜੰਗਲ ਜਿੰਨਾ ਵੈਸਟ ਜੰਗਲ ਇੱਥੇ ਹੈਗਾ ਉਹ ਮੁਸ਼ਕਲ ਬਹੁਤ ਆ ਕਰਨਾ। ਬਾਕੀ ਆਫਕੋਰਸ ਜਿਹੜੇ ਇਸ ਮਾਮਲੇ ਦੇ ਐਕਸਪਰਟਸ ਨੇ ਉਹ ਇਸ ਚੀਜ਼ ਬਾਰੇ ਜ਼ਿਆਦਾ ਉਹਦੇ ਉੱਤੇ ਟਿੱਪਣੀ ਕਰ ਸਕਦੇ ਆ। ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਧਨੋਵਾ ਕੰਸਟਰਕਸ਼ਨ ਵੱਲੋਂ ਸਪੋਂਸਰ ਕੀਤਾ ਜਾ ਰਿਹਾ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਵਾ ਕੰਸਟਰਕਸ਼ਨ ਉਹਨੂੰ ਸਮਝਣਗੇ ਅਤੇ ਜਿਹੋ ਜਿਹਾ ਘਰ ਤੁਸੀਂ ਚਾਹੁੰਦੇ ਹੋ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ ਕੋਕੇਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਇਹਨਾਂ ਨੂੰ। ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਜੀ ਨੂੰ ਕਾਲ ਕਰੋ 604-618-1471 'ਤੇ, 604-618-1471, ਧਨੋਵਾ ਕੰਸਟਰਕਸ਼ਨ। ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਵੀ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਦੇ ਸਪੋਂਸਰ ਨੇ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਆ, ਤੁਹਾਨੂੰ ਲੱਗਦਾ ਕਿ ਪ੍ਰੀਮੀਅਮ ਇਹਦਾ ਬਹੁਤ ਜ਼ਿਆਦਾ ਹੋਏਗਾ, ਤਾਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨੂੰ ਜ਼ਰੂਰ ਕਾਲ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪੋਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 or $3 ਪਰ ਡੇ 'ਚ ਤੁਹਾਨੂੰ ਢੁੱਕਵੀਂ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਕਮਿਊਨਿਟੀ ਦੇ ਟਰੱਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇੱਕ ਦਹਾਕੇ ਤੋਂ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਨੇ। ਕਾਲ 604-363-2200, 604-363-2200, ਔਰ ਵਿਜ਼ਿਟ planinsurance.ca, ਦੈਟਸ planinsurance.ca। RESP, RRSP, TFSA, FHSA ਅਕਾਊਂਟ ਖੁਲਵਾਉਣ ਵਾਸਤੇ ਵੀ ਤੁਸੀਂ ਅਮਰਿੰਦਰ ਨੱਡਾ ਜੀ ਨਾਲ ਗੱਲ ਕਰ ਸਕਦੇ ਹੋ। 604-363-2200, 604-363-2200। ਵਟਸਐਪ 'ਤੇ ਤੁਹਾਡੇ ਕਈ ਸੁਨੇਹੇ ਨੇ, ਕਹਿੰਦੇ ਮੇਰਾ ਸਵਾਲ ਹੈ, ਇੱਕ ਮੈਸੇਜ ਆਇਆ ਨਰਿੰਦਰ ਜੀ ਦਾ, ਮੇਰਾ ਸਵਾਲ ਹੈ ਜਿਹੜੇ ਫਾਇਰ ਫਾਈਟਰ ਬੁਲਾਏ ਮੈਕਸੀਕੋ ਤੋਂ ਉਹਨਾਂ ਨੂੰ ਕਿੰਨਾ ਪੇ ਕਰਨਾ BC ਸਰਕਾਰ ਨੇ? ਵੈਲ, ਇਹ ਪਤਾ ਨਹੀਂ ਹੈ ਜੀ, ਮਤਲਬ ਇੱਦਾਂ ਤਾਂ ਨਹੀਂ ਪਤਾ ਨਾ ਕਿੰਨਾ ਪੇ ਕਰਨਾ। ਜਿੰਨਾ ਪੇ ਸਕੇਲ ਹੋਏਗਾ ਇੱਥੇ ਵਾਲੇ ਫਾਇਰ ਫਾਈਟਰਸ ਦਾ, ਆਈ ਬਿਲੀਵ ਉਨੀ ਪੇਮੈਂਟ ਉਹਨਾਂ ਨੂੰ ਵੀ ਹੋਏਗੀ। ਅਤੇ ਇਹ ਨਾ ਭੁੱਲੀਏ ਕਿ ਜਦੋਂ ਮੈਕਸੀਕੋ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਈਵਨ ਅਮਰੀਕਾ ਦੇ ਵਿੱਚ ਵਾਇਲਡ ਫਾਇਰਸ ਲੱਗਦੀਆਂ ਨੇ, ਤਾਂ ਸਾਡੇ ਫਾਇਰ ਫਾਈਟਰਸ ਵੀ ਉੱਥੇ ਜਾਂਦੇ ਨੇ। ਇੱਦਾਂ ਨਹੀਂ ਹੈ ਕਿ ਉੱਥੇ ਵਾਲੇ ਇੱਥੇ ਆਏ ਆ। ਤੁਸੀਂ ਅਕਸਰ ਸੁਣਿਆ ਹੋਏਗਾ ਕਿ ਜਿਹੜੇ BC ਦਾ ਫਾਇਰ ਫਾਈਟਿੰਗ ਕਰੂ ਆ, ਉਹ ਵੀ ਜਾਂਦਾ ਇਸੇ ਤਰ੍ਹਾਂ ਮਦਦ ਪ੍ਰਦਾਨ ਕਰਨ ਦੇ ਵਾਸਤੇ, ਅਤੇ ਫਾਇਰ ਫਾਈਟਿੰਗ ਨਾਲ ਰਿਲੇਟਡ। ਅੱਛਾ, ਇੱਕ ਖਬਰ ਇੱਥੇ ਹੋਰ, ਉਹ ਵੀ ਜ਼ਰੂਰੀ ਹੈ, ਮੈਂ ਤੁਹਾਡੇ ਨਾਲ ਉਹ ਵੀ ਸਾਂਝੀ ਕਰ ਹੀ ਲਵਾਂ। ਜਿਹੜੀ ਕੈਨੇਡਾ ਦੀ ਸਾਡੀ ਰੋਇਲ ਕੈਨੇਡੀਅਨ ਏਅਰਫੋਰਸ ਹੈ, ਇਹਨਾਂ ਨੇ ਜਨਵਰੀ ਦੇ ਵਿੱਚ ਆਪਣੇ 12 ਜਹਾਜ਼, 12 ਮਿਲਟਰੀ ਪਲੇਨਸ ਰਿਟਾਇਰ ਕੀਤੇ ਸੀ, ਪੁਰਾਣੇ ਜਹਾਜ਼। ਉਹਨਾਂ 12 ਜਹਾਜ਼ਾਂ ਦੇ ਵਿੱਚੋਂ ਫੈਡਰਲ ਸਰਕਾਰ ਨੇ 10 ਜਹਾਜ਼ BC ਦੀ ਇੱਕ ਕੰਪਨੀ ਨੂੰ ਵੇਚੇ ਨੇ, ਅਤੇ ਇਹਨਾਂ ਜਹਾਜ਼ਾਂ ਨੂੰ ਕਨਵਰਟ ਕੀਤਾ ਜਾਣਾ ਹੈ ਤਾਂ ਕਿ ਵਾਇਲਡ ਫਾਇਰਸ ਦਾ ਮੁਕਾਬਲਾ ਕਰਨ ਦੇ ਵਾਸਤੇ ਇਹਨਾਂ ਜਹਾਜ਼ਾਂ ਨੂੰ ਮੁਲਕ ਭਰ ਦੇ ਵਿੱਚ ਇਸਤੇਮਾਲ ਕੀਤਾ ਜਾ ਸਕੇ। ਸੋ BC ਦੀ ਕੰਪਨੀ ਨੇ ਭਾਵੇਂ ਜਹਾਜ਼ ਇਹ ਖਰੀਦੇ ਨੇ, ਪਰ ਇਹਨਾਂ ਜਹਾਜ਼ਾਂ ਨੂੰ ਅਕਰੋਸ ਦਾ ਕੰਟਰੀ ਇਸਤੇਮਾਲ ਕੀਤਾ ਜਾਏਗਾ। 12 ਜਹਾਜ਼ ਰਿਟਾਇਰ ਹੋਏ ਸੀ, 10 ਵੇਚੇ ਗਏ ਨੇ, ਜਿਹੜੇ ਬਾਕੀ 2 ਉਹਨਾਂ ਦਾ ਕੀ? ਉਹਨਾਂ ਦੋਵਾਂ ਨੂੰ ਆਪਣੇ ਕੈਨੇਡੀਅਨ ਮਿਲਟਰੀ ਬੇਸਿਸ 'ਤੇ ਜਾਂ ਫਿਰ ਮਿਊਜ਼ੀਅਮਸ ਦੇ ਵਿੱਚ, ਅਜਾਇਬ ਘਰਾਂ ਦੇ ਵਿੱਚ ਉੱਥੇ ਡਿਸਪਲੇ ਕੀਤਾ ਜਾਏਗਾ। ਜਿਹੜੇ ਜਦੋਂ ਦੀ ਦੇਖੋ ਵਾਇਲਡ ਫਾਇਰ ਦੀ ਸਿਚੁਏਸ਼ਨ ਇੰਨੀ ਗੰਭੀਰ ਬਣੀ ਆ, ਉਦੋਂ ਤੋਂ ਇਹ ਗੱਲ ਕਹੀ ਜਾ ਰਹੀ ਸੀ ਕਿ ਕੈਨੇਡਾ ਨੂੰ ਆਪਣੀ ਵਾਇਲਡ ਫਾਇਰ ਫਾਈਟਿੰਗ ਦੀ ਜਿਹੜੀ ਇਕੁਇਪਮੈਂਟ ਆ, ਅਤੇ ਇਹਨਾਂ ਜੰਗਲੀ ਅੱਗਾਂ ਨੂੰ ਹਵਾ ਰਾਹੀਂ ਜਾਂ ਹਵਾਈ ਤਰੀਕੇ ਨਾਲ ਕਾਬੂ ਕਰਨ ਦੇ ਲਈ ਜਿਹੜਾ ਸਾਡੇ ਕੋਲ ਜਹਾਜ਼ਾਂ ਦੀ ਗਿਣਤੀ ਆ, ਉਹਦੇ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਇਸ ਤਰ੍ਹਾਂ ਦਾ ਸਾਡੇ ਕੋਲ ਇਕੁਇਪਮੈਂਟ ਆ, ਉਹ ਅਪਡੇਟ ਵੀ ਕਰੀਏ, ਉਹਨੂੰ ਐਕਸਪੈਂਡ ਵੀ ਕਰੀਏ। ਅਤੇ ਜਿਹੜੇ ਕੈਨੇਡਾ ਦੇ ਸਾਡੇ ਸੈਕਰਟਰੀ ਆਫ ਸਟੇਟ ਫੋਰ ਡਿਫੈਂਸ ਪ੍ਰੋਕਿਓਰਮੈਂਟ ਨੇ ਸਟੀਵਨ ਫਹਰ, ਉਹਨਾਂ ਨੇ ਗੱਲ ਇਹ ਕੀਤੀ ਹੈ ਕਿ ਜਿਹੜੇ ਇਹ ਜਹਾਜ਼ 10 ਵੇਚੇ ਗਏ ਨੇ, ਇਹ ਪੋਰਟ ਐਲਬਰਨੀ ਦੀ ਕੰਪਨੀ ਆ, ਕੋਲਸਨ ਏਵੀਏਸ਼ਨ, ਅਤੇ ਹਰ ਜਹਾਜ਼, ਇਹ ਜਿਹੜੇ ਜਹਾਜ਼ ਨੇ CC-130H ਹਰਕਿਊਲੀਜ਼ ਪਲੇਨਸ ਨੇ, ਇਹਨਾਂ ਜਹਾਜ਼ਾਂ ਨੂੰ ਟ੍ਰੈਡੀਸ਼ਨਲੀ ਜਦੋਂ ਇਹ ਮਿਲਟਰੀ ਦੇ ਵਿੱਚ ਵਰਤੇ ਜਾਂਦੇ ਸੀ, ਇਹਨਾਂ ਨੂੰ ਮਿਲਟਰੀ ਟਰਾਂਸਪੋਰਟ ਵਾਸਤੇ ਜਾਂ ਫਿਰ ਇਵੈਕੂਏਸ਼ਨਸ ਲਈ, ਨੈਚੁਰਲ ਐਮਰਜੈਂਸੀਜ਼ ਲਈ ਜਾਂ ਸਰਚ ਐਂਡ ਰੈਸਕਿਊ ਆਪਰੇਸ਼ਨਸ ਵਾਸਤੇ ਇਸਤੇਮਾਲ ਕੀਤਾ ਜਾਂਦਾ ਸੀ। ਹੁਣ ਇਹਨਾਂ ਜਹਾਜ਼ਾਂ ਨੂੰ ਸਿਰਫ ਅਤੇ ਸਿਰਫ ਕਹਿ ਲਓ ਕਿ ਵਾਇਲਡ ਫਾਇਰ ਫਾਈਟਿੰਗ ਵਾਸਤੇ ਤਿਆਰ ਕਰਨ ਲਈ ਹਰ ਜਹਾਜ਼ ਉੱਪਰ ਤਕਰੀਬਨ 20,000 ਘੰਟਿਆਂ ਦੀ ਲੇਬਰ ਲੱਗੇਗੀ, 20,000 ਆਵਰਸ ਆਫ ਲੇਬਰ ਔਨ ਈਚ ਪਲੇਨ, ਤਾਂ ਕਿ ਇਹਨਾਂ ਨੂੰ ਕਨਵਰਟ ਕੀਤਾ ਜਾ ਸਕੇ ਵਾਇਲਡ ਫਾਇਰਸ ਦਾ ਮੁਕਾਬਲਾ ਕਰਨ ਦੇ ਲਈ। ਸੋ ਇਹਦਾ ਮਤਲਬ ਇਹ ਹੈ ਕਿ ਤਕਰੀਬਨ 12 ਕੁ ਮਹੀਨੇ ਲੱਗਣਗੇ, ਇੱਕ ਸਾਲ ਲੱਗ ਜਾਣਾ ਇਹਨਾਂ ਜਹਾਜ਼ਾਂ ਨੂੰ ਓਪਰੇਸ਼ਨ ਦੇ ਵਿੱਚ ਆਉਂਦਿਆਂ। ਅਤੇ ਇਹ ਦੱਸਿਆ ਕਿ ਅਗਲੇ ਸਾਲ ਦਾ ਜਿਹੜਾ ਸੀਜ਼ਨ ਹੋਏਗਾ ਉਹਦੇ ਵਾਸਤੇ ਇਹ ਜਹਾਜ਼ ਰੈਡੀ ਹੋਣਗੇ। ਸਰਕਾਰ ਨੇ ਇਸ ਕੰਪਨੀ ਨੂੰ ਇਹ ਪਲੇਨਸ ਕਿੰਨੇ ਦੇ ਵੇਚੇ ਨੇ, ਕਿਉਂਕਿ ਇਹ ਮੈਸੇਜ ਵੀ ਆਏਗਾ ਵੀ ਕਿੰਨੇ ਦੇ ਵੇਚੇ ਗਏ ਪਲੇਨ, ਇਹ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਗਈ। ਸੋ ਕੋਸਟ ਦੀ ਡਿਸਕਲੋਜ਼ ਨਹੀਂ ਕੀਤੀ ਗਈ ਆ, ਇਸੇ ਹੀ ਸਾਲ ਜੂਨ ਦੇ ਵਿੱਚ ਸੈਨੇਟ ਕਮੇਟੀ ਨੇ ਇੱਕ ਜਿਹੜੀ ਸੈਨੇਟ ਦੀ ਕਮੇਟੀ ਹੈ ਐਗਰੀਕਲਚਰ ਐਂਡ ਫੋਰੈਸਟਰੀ ਦੀ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕੈਨੇਡਾ ਦੇ ਕੋਲ ਵਾਈਲਡ ਫਾਇਰਸ ਦਾ ਮੁਕਾਬਲਾ ਕਰਨ ਦੇ ਲਈ ਆਪਣੀ ਇੱਕ ਨੈਸ਼ਨਲ ਫਾਇਰ ਫਾਈਟਿੰਗ ਏਅਰਕ੍ਰਾਫਟ ਫਲੀਟ ਹੋਣੀ ਚਾਹੀਦੀ ਆ, ਕਿ ਸਾਡੇ ਕੋਲ ਜਹਾਜ਼ ਹੋਣ ਤਾਂ ਕਿ ਉਹਨਾਂ ਦੇ ਆਧਾਰ 'ਤੇ ਇੱਕ ਤਾਂ ਨੈਸ਼ਨਲ ਸਟਰੈਟਜੀ ਬਣ ਸਕੇ ਅਤੇ ਨੈਸ਼ਨਲੀ ਜਿੱਥੇ ਜਿੱਥੇ ਵੀ ਕਿਤੇ ਵਾਈਲਡ ਫਾਇਰ ਦੀ ਸਮੱਸਿਆ ਆਵੇ ਇਹ ਜਹਾਜ਼ ਉੱਥੇ ਵਰਤੇ ਜਾ ਸਕਣ। ਸੋ ਇਹੀ ਜਿਹੜੀ ਗੱਲ ਆ, ਹੁਣ 10 ਜਹਾਜ਼ ਨੇ ਰੋਇਲ ਕੈਨੇਡੀਅਨ ਏਅਰਫੋਰਸ ਦੇ ਰਿਟਾਇਰ ਹੋਏ 12 ਜਹਾਜ਼ਾਂ ਵਿੱਚੋਂ 10 ਜਹਾਜ਼ BC ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਵੇਚੇ ਗਏ ਨੇ। ਅੱਛਾ, ਇੱਕ ਨਾ ਪਿਛਲੇ ਹਫ਼ਤੇ ਦੀ ਗੱਲ ਹੈ, ਇਹ ਥਰਸਡੇ ਦੀ ਇੱਕ ਫਲਾਈਟ ਜਾਣੀ ਸੀ ਵਿਕਟੋਰੀਆ ਤੋਂ ਟੋਰੋਂਟੋ, ਇਹ ਫਲਾਈਟ ਜਾਣੀ ਸੀ। ਇਸ ਫਲਾਈਟ ਨੂੰ ਕੈਂਸਲ ਕਰਨ ਦਾ ਕਾਰਨ ਹੋ ਸਕਦਾ, ਤੁਸੀਂ ਸੋਸ਼ਲ ਮੀਡੀਆ 'ਤੇ ਇਹ ਪੜ੍ਹਿਆ ਵੀ ਹੋਵੇ, ਕਿਉਂਕਿ ਵੀਕੈਂਡ 'ਤੇ ਇਹ ਵੀ ਖਬਰ ਕਾਫੀ ਜ਼ਿਆਦਾ ਇਹਨੂੰ ਅਟੈਨਸ਼ਨ ਮਿਲੀ ਆ। ਪੋਰਟਰ ਏਅਰਲਾਈਨਸ ਦਾ ਜਹਾਜ਼ ਸੀ, ਲੰਘੇ ਵੀਰਵਾਰ ਇਹਨੇ ਵਿਕਟੋਰੀਆ ਤੋਂ ਜਾਣਾ ਸੀ ਟੋਰੋਂਟੋ, ਪਰ ਇਹ ਜਹਾਜ਼ ਉੱਡ ਨਹੀਂ ਸਕਿਆ ਅਤੇ ਫਲਾਈਟ ਅਗਲੇ ਦਿਨ ਕਿਤੇ ਜਾ ਕੇ ਟੇਕ ਆਫ ਹੋਈ। ਰੀਜ਼ਨ ਕੀ ਸੀ ਕਿ ਇਸ ਜਹਾਜ਼ ਕੋਈ ਪ੍ਰੋਬਲਮ ਨਹੀਂ ਸੀ, ਕੋਈ ਨੁਕਸ ਨਹੀਂ ਸੀ, ਸਾਰੇ ਯਾਤਰੀ ਸਾਰੇ ਮੁਸਾਫਰ ਸਮੇਂ ਸਿਰ ਜਹਾਜ਼ ਦੇ ਵਿੱਚ ਬਹਿ ਗਏ ਸੀ, ਸਮੇਂ ਸਿਰ ਜਹਾਜ਼ ਰਨਵੇ ਵਾਲੇ ਪਾਸੇ ਨੂੰ ਵੀ ਤੁਰ ਪਿਆ, ਪਰ ਇੱਕ ਬੱਚਾ ਸੀ ਜਹਾਜ਼ ਦੇ ਵਿੱਚ ਜਿਹੜਾ ਕਿ ਸੀਟ ਦੇ ਉੱਪਰ ਖੜ੍ਹਾ ਹੋ ਗਿਆ। ਉਹਦੇ ਮਾਪਿਆਂ ਨੇ ਅਤੇ ਜਹਾਜ਼ ਦੇ ਕਰੂ ਨੇ ਜ਼ੋਰ ਲਾ ਲਿਆ ਕਿ ਪੁੱਤ ਸੀਟ ਬੈਲਟ ਲਾ ਲਾ। ਉਹ ਕਹਿੰਦਾ ਮੈਂ ਨਾ ਮੰਨੂੰ, ਉਹ ਸੀਟ ਬੈਲਟ ਨਹੀਂ ਲਾਈ, ਉਹ ਇਹੋ ਜਿਹਾ ਅੜੀਅਲ ਬੱਚਾ ਸੀ ਉਹ, ਉਹਦੇ ਕਰਕੇ, ਕਿਉਂਕਿ ਨੈਚੁਰਲੀ ਅਨਸੇਫ ਹੈ। ਪੋਰਟਰ ਏਅਰਲਾਈਨਸ ਦਾ ਜਿਹੜਾ ਸਟਾਫ ਸੀ ਉਹ ਕਹਿੰਦੇ ਅਸੀਂ ਜਹਾਜ਼ ਇੱਦਾਂ ਉਡਾ ਨਹੀਂ ਸਕਦੇ, ਬੱਚੇ ਦੇ ਸੀਟ ਬੈਲਟ ਲਾਈ ਹੋਣੀ ਬਹੁਤ ਜ਼ਰੂਰੀ ਹੈ। ਬੱਚਾ ਮੰਨਿਆ ਨਹੀਂ, ਹਰ ਹੀਲਾ ਵਸੀਲਾ ਵਰਤਿਆ, ਮੇਰੇ ਖਿਆਲ ਨੂੰ ਹਰ ਲਾਲਚ ਵੀ ਦਿੱਤਾ ਹੋਣਾ ਕਿ ਪੁੱਤ ਬਹਿ ਜਾ ਸੀਟ ਬੈਲਟ ਲਾ ਲਾ। ਉਹ ਕਹਿੰਦਾ ਮੈਂ ਨਾ ਮੰਨੂੰ, ਖੜ੍ਹ ਗਿਆ ਸੀਟ 'ਤੇ, ਅੜ ਗਿਆ ਸੀਟ 'ਤੇ, ਜਹਾਜ਼ ਮੋੜਨਾ ਪਿਆ ਵਾਪਸ। ਉਹਦੇ ਪੇਰੈਂਟਸ ਨੂੰ, ਉਹ ਸਾਰੀ ਫੈਮਿਲੀ ਬੇਸਿਕਲੀ ਉਹਨਾਂ ਨੂੰ ਜਹਾਜ਼ ਤੋਂ ਫਿਰ ਉਤਰਨਾ ਪਿਆ, ਉਹਨਾਂ ਦਾ ਸਮਾਨ ਕੱਢਿਆ, ਕਿਉਂਕਿ ਹੁਣ ਮੁਸਾਫਰਾਂ ਦੀ ਗਿਣਤੀ, ਮੁਸਾਫਰਾਂ ਦੇ ਨਾਂ ਚੇਂਜ ਹੋ ਗਏ, ਨਵਾਂ ਪੇਪਰ ਵਰਕ ਏਅਰਲਾਈਨ ਨੇ ਜਦੋਂ ਤੱਕ ਫਾਈਲ ਕੀਤਾ ਉਦੋਂ ਤੱਕ ਵੱਜ ਗਏ ਰਾਤ ਦੇ 12:30, ਅਤੇ ਵਿਕਟੋਰੀਆ ਦੇ ਏਅਰਪੋਰਟ ਦਾ ਜਿਹੜਾ ਰਨਵੇ ਆ ਉਹ ਰਾਤੀ 12:30 ਹੋ ਜਾਂਦਾ ਬੰਦ। ਸੋ ਇਸ ਕਰਕੇ ਜਿਹੜੀ ਇਹ ਫਲਾਈਟ ਸੀ, ਜਿਹੜੀ ਕਿ ਵੀਰਵਾਰ ਨੂੰ ਦੇਰ ਰਾਤ ਟੇਕ ਆਫ ਕਰਨੀ ਸੀ ਟੋਰੋਂਟੋ ਵਾਸਤੇ, ਇਹ ਸ਼ੁੱਕਰਵਾਰ ਤੱਕ ਨਹੀਂ ਜਾ ਸਕੀ। ਅਜਿਹੀ ਸਿਚੁਏਸ਼ਨ 'ਚ ਵੀ ਵੈਸੇ ਮਾਪਿਆਂ ਵਾਸਤੇ ਬੜਾ ਔਖਾ, ਜਸਟ ਇਮੈਜਿਨ ਹੈ ਨਾ, ਤੁਹਾਡਾ ਬੱਚਾ ਇੱਦਾਂ ਅੜ ਜਾਵੇ, ਹੁਣ ਨਾ ਤੁਸੀਂ ਉਹਨੂੰ ਘੂਰ ਸਕਦੇ, ਇੱਥੇ ਤਾਂ ਆਪਣੇ ਤਾਂ ਰੂਲਸ ਵੀ ਡਿਫਰੈਂਟ ਆ ਨਾ, ਅਤੇ ਚੰਗੀ ਗੱਲ ਆ ਉਹ, ਉਹਨੂੰ ਹਰ ਤਰ੍ਹਾਂ ਦਾ ਲਾਲਚ ਦੇ ਲਿਆ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਨਹੀਂ ਸਮਝਦਾ ਅਗਲਾ। ਜਿਹੜੇ ਬਾਕੀ ਦੇ ਯਾਤਰੀ ਨੇ ਪਲੇਨ 'ਚ, ਹੁਣ ਚਲੋ ਬੱਚੇ ਸਾਰਿਆਂ ਨੂੰ ਕਿਊਟ ਲੱਗਦੇ ਆ, ਪਰ ਤੁਸੀਂ ਸੋਚੋ ਵੀ ਕਈਆਂ ਨੇ ਕਿੰਨੀ ਕੁ ਚੀਚੀ ਵੱਟੀ ਹੋਣੀ ਹੈ ਇਸ ਗੱਲ 'ਤੇ, ਅਤੇ ਪੇਰੈਂਟਸ ਵਾਸਤੇ ਕਿੱਡੀ ਐਮਬੈਰਸਮੈਂਟ ਆ, ਉਹ ਵੀ ਵਿਚਾਰੇ ਕਿੱਦਾਂ ਆਪਣਾ ਚਿਹਰਾ ਲੁਕਾ ਕੇ ਉਤਰੇ ਹੋਣੇ, ਮੈਨੂੰ ਤਾਂ ਲੱਗਦਾ ਪਲੇਨ 'ਚੋਂ। ਸੋ ਅਜਿਹੀ ਵੀ ਇੱਕ ਜਿਹੜੀ ਕਹਾਣੀ ਆ ਇਹ ਇੱਥੇ ਸੁਣਨ ਨੂੰ ਆਈ ਆ, ਇੱਥੇ ਵਿਕਟੋਰੀਆ ਤੋਂ ਟੋਰੋਂਟੋ ਜਾਣ ਵਾਲੀ ਫਲਾਈਟ ਇਸ ਕਰਕੇ ਲੇਟ ਹੋਈ ਆ। ਵਟਸਐਪ 'ਤੇ ਮੈਸੇਜ ਆ ਰਹੇ, ਕਹਿੰਦੇ ਟਰੰਪ ਨੂੰ ਜ਼ਿਆਦਾ ਫੋਲੋ ਕਰਦਾ ਹੋਣਾ ਨਿਆਣਾ ਕਿਤੇ, ਮੈਂ ਨਾ ਮੰਨੂ। ਚਲੋ ਖੈਰ, ਇੱਕ ਹੋਰ ਮੈਸੇਜ, ਕਹਿੰਦੇ ਖੌਰੂ ਪੱਟ ਬੱਚਾ ਯਾ, ਪਰ ਕਾਫੀ ਜ਼ਿਆਦਾ ਸਮੱਸਿਆ ਹੋ ਜਾਂਦੀ ਆ। ਦੇਖੋ ਭਾਵੇਂ ਮਜ਼ਾਕ ਦੀ ਗੱਲ ਇਹਦੀ ਆ, ਹੁਣ ਕਿਸੇ ਨੇ ਟਰੈਵਲ ਕਰਕੇ ਜਾਣਾ, ਮੰਨ ਲਓ ਕਿਸੇ ਦੀ ਕੋਈ ਜ਼ਰੂਰੀ ਮੀਟਿੰਗ ਆ, ਕੋਈ ਜ਼ਰੂਰੀ ਕੰਮ ਵਾਸਤੇ ਅਗਲਾ ਟੋਰੋਂਟੋ ਜਾ ਰਿਹਾ, ਇਸ ਕਰਕੇ ਨਹੀਂ ਪਲੇਨ ਸਮੇਂ ਸਿਰ ਉੱਡ ਸਕਿਆ, ਕਿਉਂਕਿ ਇੱਕ ਬੱਚਾ ਜ਼ਿੱਦੀ ਹੱਠੀ ਬੱਚਾ ਉਹ ਨਹੀਂ ਮੰਨਦਾ। ਅਜਿਹੇ ਵਿੱਚ ਕਰੇ ਕੀ ਬੰਦਾ, ਵੈਸੇ ਕੀ ਕਰ ਸਕਦੇ ਹੋ, ਜਹਾਜ਼ ਭਰਿਆ ਮੁਸਾਫਰਾਂ ਦਾ, ਉਹਨਾਂ ਦੀ ਖੱਜਲ ਖੁਆਰੀ ਦਾ ਵਿਚਾਰਿਆਂ ਦਾ ਕੀ, ਹੈ ਨਾ। ਉਹਦੀ ਵੀ ਜਦੋਂ ਵਿਆਹ ਹੋਊਗਾ ਨਿਆਣੇ ਦਾ, ਮੈਨੂੰ ਲੱਗਦਾ ਕਿਸੇ ਨੇ ਸੁਣਾਉਣੀ ਸਟੇਜ ਤੋਂ ਕਹਾਣੀ ਇਹ, ਬਾਕੀ ਦੇਖੋ ਚਲੋ। ਐਨੀਵੇ, ਹਾਊ ਓਲਡ ਵਾਜ਼ ਦਾ ਕਿਡ, ਇਹ ਨਹੀਂ ਦੱਸਿਆ ਗਿਆ ਜੀ, ਬੱਚੇ ਦੀ ਉਮਰ ਦਾ ਨਹੀਂ ਪਤਾ ਲੱਗਿਆ, ਪਰ ਇਹ ਕਿਹਾ ਗਿਆ ਵੀ ਇੰਨਾ ਕੁ ਛੋਟਾ ਸੀ, ਉਹਨੂੰ ਟੋਡਲਰ ਕਿਹਾ ਜਾ ਰਿਹਾ। ਸੋ ਟੋਡਲਰ ਤਾਂ 2 ਸਾਲ ਤੱਕ ਦਾ ਹੀ ਹੁੰਦਾ ਨਿਆਣਾ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਇੰਨਾ ਕੁ ਛੋਟਾ ਬੱਚਾ ਤਾਂ ਵੈਸੇ ਹੀ ਉਹਨੂੰ ਗੋਦੀ 'ਚ ਫੜ ਕੇ ਬਿਠਾ ਲਓ। ਕੋਸ਼ਿਸ਼ ਤਾਂ ਹਰ ਕੋਈ ਕੀਤੀ ਹੋਣੀ, ਚਲੋ ਹੁਣ ਜਿੰਨੀਆਂ ਮਰਜ਼ੀ ਅਟਕਲਾਂ ਲਾਈ ਜਾਈਏ, ਪਰ ਬੈਠਿਆ ਨਹੀਂ ਜੀ ਬੱਚਾ, ਖੜ੍ਹੇ ਪਿੰਡੋਂ ਆਇਆ ਸੀ, ਕਿ ਮੈਂ ਤਾਂ ਸੀਟ 'ਤੇ ਖੜ੍ਹ ਗਿਆ ਤੋ ਖੜ੍ਹ ਗਿਆ। ਵਟਸਐਪ 'ਤੇ ਤੁਹਾਡਾ ਕਾਫੀ ਰਿਐਕਸ਼ਨ ਹੈ ਇਸ ਸਟੋਰੀ ਬਾਰੇ, ਖੈਰ ਕੋਈ ਨਹੀਂ, ਕੀਪ ਇਟ ਕਮਿੰਗ, ਕੀਪ ਇਟ ਕਮਿੰਗ। ਪ੍ਰੋਗਰਾਮ ਦੇ ਸਾਡੇ ਇਸ ਆਵਰ ਨੂੰ ਸਪੋਂਸਰ ਕਰ ਰਹੇ ਨੇ ਅਲਾਇੰਸ ਐਨਾਲਿਟੀਕਲ ਲੈਬਸ ਵਾਲੇ, ਨਵਾਂ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਦਮ ਤੁਹਾਨੂੰ ਵੱਡੇ ਰਿਸਕ ਤੋਂ ਬਚਾ ਸਕਦਾ। ਜੇ ਤੁਸੀਂ ਰੈਨੋਵੇਸ਼ਨ ਜਾਂ ਡੈਮੋਲਿਸ਼ਨ ਕਰ ਰਹੇ ਹੋ ਤਾਂ ਐਸਬੈਸਟਸ, ਲੈਡ ਅਤੇ ਮੋਲਡ ਵਰਗੇ ਲੁਕਵੇਂ ਖਤਰਿਆਂ ਦੀ ਪ੍ਰੋਫੈਸ਼ਨਲ ਟੈਸਟਿੰਗ ਜ਼ਰੂਰ ਕਰਵਾਓ। ਟੈਸਟਿੰਗ ਦੇ ਨਾਲ ਨਾਲ ਰਿਸਕ ਅਸੈਸਮੈਂਟ ਅਤੇ QP ਸੇਵਾਵਾਂ ਲਈ ਵੀ ਭਰੋਸਾ ਕਰੋ ਅਲਾਇੰਸ ਐਨਾਲਿਟੀਕਲ ਲੈਬਸ 'ਤੇ। ਅੱਜ ਹੀ ਕਾਲ ਕਰੋ 604-813-9002 604-813-9002 ਅਲਾਇੰਸ ਐਨਾਲਿਟੀਕਲ ਲੈਬਸ। ਅੱਛਾ, ਬੱਚੇ ਨਾਲ ਹੀ ਜੁੜੀ ਇੱਕ ਹੋਰ ਖਬਰ ਹੈ ਜਿਹੜੀ ਕਿ ਇੱਥੋਂ ਆਪਣੇ ਮੇਪਲ ਰਿਜ ਦੇ ਇਲਾਕੇ ਤੋਂ ਹੈ ਅਤੇ ਬੜੀ ਕੰਸਰਨਿੰਗ ਖਬਰ ਹੈ ਇਹ। ਇੱਕ 3 ਸਾਲਾਂ ਦੀ ਬੱਚੀ ਨੂੰ ਹੋਸਪਿਟਲ ਦੇ ਵਿੱਚ ਭਰਤੀ ਕਰਾਉਣਾ ਪਿਆ ਕਿਉਂਕਿ ਮੇਪਲ ਰਿਜ ਦੇ ਵਿੱਚ ਇੱਕ ਰਿੱਛ ਨੇ ਉਹਦੇ ਉੱਪਰ ਹਮਲਾ ਕਰ ਦਿੱਤਾ। ਹੁਣ ਤੁਸੀਂ ਸੋਚੋਗੇ ਕਿ ਜਿਹੜੀਆਂ ਡੀਟੇਲਸ ਨੇ ਨਾ ਇਸ ਸਟੋਰੀ ਦੀਆਂ, ਇਹ ਕਾਫੀ ਡਿਸਟਰਬਿੰਗ ਨੇ, ਇਹ ਕਾਫੀ ਜ਼ਿਆਦਾ ਡਰਾਉਣੀਆਂ ਨੇ। ਆਮ ਤੌਰ 'ਤੇ ਜਦੋਂ ਕਦੇ ਇਸ ਤਰ੍ਹਾਂ ਦਾ ਕੋਈ ਬੇਅਰ ਅਟੈਕ ਉਹਦੀ ਖਬਰ ਹੁੰਦੀ ਆ, ਉਹ ਹੁੰਦਾ ਕਿ ਜੀ ਕਿਤੇ ਤੁਸੀਂ ਜੰਗਲ ਦੇ ਵਿੱਚ ਸੀ, ਕਿਤੇ ਪਾਰਕ ਦੇ ਵਿੱਚ ਸੀ, ਕਿਤੇ ਪਹਾੜੀਆਂ ਦੇ ਵਿੱਚ ਸੀ। ਇਹ ਬੱਚੀ ਮੇਪਲ ਰਿਜ ਵਿੱਚ ਆਪਣੇ ਘਰ ਦੇ ਬੈਕਯਾਰਡ ਦੇ ਪੈਟੀਓ 'ਤੇ ਖੇਡ ਰਹੀ ਸੀ। ਇਹਨਾਂ ਦਾ ਘਰ 240 ਸਟਰੀਟ 'ਤੇ 124 ਐਵਨਿਊ ਦੇ ਇਲਾਕੇ ਦੇ ਵਿੱਚ ਹੈ ਮੇਪਲ ਰਿਜ ਦੇ ਵਿੱਚ। ਅਤੇ ਐਤਵਾਰ ਸਵੇਰੇ 11:30 ਵਜੇ ਦੀ ਗੱਲ ਆ, ਮਤਲਬ ਯੂਨੋ ਬ੍ਰਾਈਟ ਡੇ ਲਾਈਟ, ਬ੍ਰੌਡ ਡੇ ਲਾਈਟ ਰਾਦਰ। ਸੋ ਸਵੇਰੇ 11:30 ਵਜੇ ਇਹਨਾਂ ਦੀ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਜਿਹੜਾ ਪੈਟੀਓ ਉੱਥੇ ਖੇਡ ਰਹੀ ਸੀ, ਉੱਥੇ ਇੱਕ ਰਿੱਛ ਆਉਂਦਾ ਅਤੇ ਉਹਨੇ ਇਸ ਬੱਚੀ ਦੇ ਉੱਪਰ ਹਮਲਾ ਕਰ ਦਿੱਤਾ। ਇਸ ਬੱਚੀ ਦੇ ਦੰਦੀਆਂ ਹੀ ਵੱਡੀਆਂ ਦੀ ਧੌਣ ਅਤੇ ਸਕ੍ਰੈਚ ਵਗੈਰਾ ਮਾਰਕਸ ਆਏ ਨੇ, ਪਰ ਇਹਦੇ ਪੇਰੈਂਟਸ ਬਹੁਤ ਕੁਇਕਲੀ ਹਰਕਤ ਦੇ ਵਿੱਚ ਆਏ ਅਤੇ ਉਹਨਾਂ ਨੇ ਬੱਚੀ ਨੂੰ ਛੁਡਾਇਆ। ਕਾਫੀ ਲਹੂ ਲੁਹਾਨ ਹੋ ਗਈ ਅਨਫੋਰਚੁਨੇਟਲੀ ਬੱਚੀ। ਏਅਰਲਿਫਟ ਕਰਕੇ ਇਹਨੂੰ BC ਚਿਲਡਰਨਸ ਹੋਸਪਿਟਲ ਦੇ ਵਿੱਚ ਪਹੁੰਚਾਇਆ ਗਿਆ ਅਤੇ ਇਹ ਦੱਸਿਆ ਜਾ ਰਿਹਾ ਕਿ ਇਹਦੀ ਇਹਨੇ ਫੁੱਲ ਰਿਕਵਰੀ ਕਰ ਲੈਣੀ ਹੈ, ਠੀਕ ਠਾਕ ਠੀਕ ਹੋ ਜਾਏਗੀ ਬੱਚੀ। ਸੋ ਬਹੁਤ ਵੱਡੀ ਇੱਕ ਅਣਹੋਣੀ ਹੁਣ ਤੋਂ ਬਚ ਗਈ, ਟਲ ਗਈ। ਪਰ ਤੁਸੀਂ ਇਹ ਦੇਖੋ ਵੀ ਘਰ ਦੇ ਬੈਕਯਾਰਡ ਦੇ ਵਿੱਚ ਪੈਟੀਓ 'ਤੇ ਔਨ ਅ ਸੰਡੇ ਮੋਰਨਿੰਗ 11:30 ਵਜੇ ਬੰਦਾ ਇਹ ਸੋਚਦਾ ਵੀ ਇੱਥੇ ਥੋੜ੍ਹੀ ਕੋਈ ਪ੍ਰੋਬਲਮ ਪੈਣੀ ਆ। ਜਿਹੜਾ ਇਸ ਬੱਚੀ ਦਾ ਪਿਤਾ ਹੈ ਉਹਦੇ ਕੋਲ ਤੀਰ ਕਮਾਨ ਸੀ, ਬੋ ਐਂਡ ਐਰੋ। ਉਹਨੇ ਇਸ ਰਿੱਛ ਦੀਆਂ ਐਨ ਅੱਖਾਂ ਦੇ ਵਿਚਕਾਰ ਮੱਥੇ 'ਤੇ ਉਹਨੇ ਤੀਰ ਚਲਾ ਕੇ ਮਾਰਿਆ, ਫਿਰ ਇਹ ਰਿੱਛ ਉੱਥੋਂ ਭੱਜਿਆ। ਜਦੋਂ ਕਿਉਂਕਿ ਫਿਰ ਪੁਲਿਸ ਕਾਲ ਕੀਤੀ, ਬਾਕੀ ਜਿਹੜੇ ਫਸਟ ਰਿਸਪੋਂਡਰ ਸੀ ਉਹ ਸਾਰੇ ਉਹਨਾਂ ਨੇ ਅਟੈਂਡ ਕੀਤਾ। ਬੱਚੀ ਨੂੰ ਤਾਂ ਚਲੋ ਏਅਰ ਐਂਬੂਲੈਂਸ ਰਾਹੀਂ ਵੈਨਕੂਵਰ ਦੇ BC ਚਿਲਡਰਨ ਹੋਸਪਿਟਲ ਦੇ ਵਿੱਚ ਦਾਖਲ ਕਰਾ ਦਿੱਤਾ ਗਿਆ। ਜਦੋਂ ਪੁਲਿਸ ਆਫਿਸਰਸ ਉੱਥੇ ਸੀਗੇ, ਬਾਕੀ ਆਫਿਸਰਸ ਉੱਥੇ ਸੀਗੇ, ਇਹ ਰਿੱਛ ਫਿਰ ਵਾਪਸ ਆਇਆ ਅਤੇ ਮਲਟੀਪਲ ਟਾਈਮਸ ਉੱਥੇ ਵਾਪਸ ਆਇਆ ਅਤੇ ਤਕਰੀਬਨ 1.5 ਘੰਟੇ ਬਾਅਦ ਜਦੋਂ ਆਫਿਸਰਸ ਨੇ ਇਹਨੂੰ ਦੁਬਾਰਾ ਸਪੋਟ ਕੀਤਾ ਇਸ ਬੇਅਰ ਨੂੰ, ਤਾਂ ਉਹਨਾਂ ਨੇ ਇਹਨੂੰ ਸ਼ੂਟ ਵੀ ਕੀਤਾ, ਗੋਲੀ ਵੀ ਮਾਰੀ ਇਹਦੇ। ਉਸ ਤੋਂ ਬਾਅਦ ਫਿਰ ਇਹ ਜੰਗਲ ਦੇ ਵਿੱਚ ਜਾ ਕੇ ਉੱਥੇ ਲੁਕ ਗਿਆ ਜਾਂ ਉੱਥੇ ਦੌੜ ਗਿਆ। ਇਹਦੀ ਭਾਲ ਹੁਣ ਕੀਤੀ ਜਾ ਰਹੀ ਆ, ਪਰ ਮੇਪਲ ਰਿਜ ਦੇ ਇਸ ਇਲਾਕੇ ਦੇ ਵਿੱਚ 240 ਸਟਰੀਟ ਅਤੇ 124 ਐਵੀਨਿਊ 240th ਸਟਰੀਟ ਐਂਡ 124 ਐਵੀਨਿਊ ਇਸ ਇਲਾਕੇ ਦੇ ਵਿੱਚ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਨੂੰ ਚੁਕੰਨੇ ਰਹਿਣ ਵਾਸਤੇ ਤਾਕੀਦ ਕੀਤੀ ਜਾ ਰਹੀ ਆ। ਅਤੇ ਜਿਹੜੀ ਇਹ ਗੱਲ ਹੈ ਨਾ ਚੁਕੰਨੇ ਰਹਿਣ ਦੀ, ਇਕੱਲੀ ਆਈ ਥਿੰਕ ਉਸ ਏਰੀਆ ਤੱਕ ਹੀ ਨਹੀਂ, ਈਵਨ ਜਿਹੜੇ ਬਾਕੀ ਦੇ ਵੀ ਕੋਈ ਏਰੀਆਜ਼ ਨੇ, ਕਿਤੇ ਵੀ ਆਪਾਂ ਹੋਈਏ ਇਸ ਤਰ੍ਹਾਂ ਦੀਆਂ ਚੀਜ਼ਾਂ ਬਾਰੇ ਜ਼ਰੂਰ ਬਹੁਤ ਜ਼ਿਆਦਾ ਕੇਅਰਫੁੱਲ ਰਹੀਏ। ਆਪਣੇ ਜਿਵੇਂ ਇੱਥੇ ਸਰੀ ਦੇ ਏਰੀਆ ਦੇ ਵਿੱਚ, ਚਲੋ ਥੈਂਕਫੁਲੀ ਇੱਥੇ ਬੇਅਰਸ ਦੀ ਤਾਂ ਇਸ਼ੂ ਨਹੀਂ ਆ, ਪਰ ਕਈ ਏਰੀਆ ਦੇ ਵਿੱਚ ਕਯੋਟੀਜ਼ ਬਹੁਤ ਨੇ, ਇਸ ਤਰ੍ਹਾਂ ਦੇ ਜਿਹੜੇ ਜਾਨਵਰ ਨੇ ਕੁਝ ਨੇਬਰਹੁੱਡ ਦੇ ਵਿੱਚ ਆਮ ਵੇਖਣ ਨੂੰ ਮਿਲਦੇ ਨੇ। ਸੋ ਭਾਵੇਂ ਤੁਸੀਂ ਐਡਲਟ ਹੋ ਤਾਂ ਵੀ ਖਿਆਲ ਰੱਖੋ, ਬੱਚਿਆਂ ਦਾ ਅਤੇ ਬਜ਼ੁਰਗਾਂ ਦਾ ਤਾਂ ਖਾਸ ਤੌਰ 'ਤੇ ਬਹੁਤ ਜ਼ਿਆਦਾ ਧਿਆਨ ਰੱਖਿਆ ਜਾਵੇ ਅਜਿਹੀ ਸਿਚੁਏਸ਼ਨ ਦੇ ਵਿੱਚ। ਇਹ ਇੱਕ ਬਹੁਤ ਵੱਡੀ ਜਿਹੜੀ ਅਣਹੋਣੀ ਸੀ, ਉਹ ਹੋਣ ਤੋਂ ਬਚੀ ਆ ਥੈਂਕਫੁਲੀ, ਪਰ ਮੇਪਲ ਰਿਜ ਦੀ ਇਹ ਘਟਨਾ ਵੀ ਇੱਕ ਬੜੀ ਦਿਲ ਦਹਿਲਾਉਣ ਵਾਲੀ ਘਟਨਾ ਹੈ। ਅੱਜ ਸਵੇਰੇ ਅਨਾਊਂਸਮੈਂਟ ਕੀਤੀ ਗਈ ਹੈ ਫੈਡਰਲ ਸਰਕਾਰ ਵੱਲੋਂ ਕਿ ਕੈਨੇਡਾ ਦੀ ਫੈਡਰਲ ਗਵਰਨਮੈਂਟ ਇੱਕ ਰਿਬੇਟ ਪ੍ਰੋਗਰਾਮ ਲਾਂਚ ਕਰ ਰਹੀ ਆ। ਜੇ ਕਿਸੇ ਨੇ ਵੀ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਸਟੀਲ ਮੰਗਵਾਉਣਾ ਹੈ ਤਾਂ ਕੈਨੇਡੀਅਨ ਫੈਡਰਲ ਸਰਕਾਰ ਨੇ $100 million ਦਾ ਰੀਬੇਟ ਪ੍ਰੋਗਰਾਮ ਲਾਂਚ ਕੀਤਾ ਹੈ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਸਟੀਲ ਦੀ ਟਰਾਂਸਪੋਰਟੇਸ਼ਨ ਵਾਸਤੇ। ਹੁਣ ਤੱਕ ਹੁੰਦਾ ਕੀ ਰਿਹਾ ਸੀ, ਕੈਨੇਡਾ ਦੇ ਵਿੱਚ ਭਾਵੇਂ ਤੁਸੀਂ ਰੇਲ ਰਾਹੀਂ ਜਾਂ ਤੁਸੀਂ ਮਰੀਨ ਸ਼ਿਪਮੈਂਟ ਰਾਹੀਂ ਜੇ ਤੁਸੀਂ ਭੇਜਣਾ ਹੋਵੇ ਸਟੀਲ, ਉਹਦੀ ਲਾਗਤ ਇੰਨੀ ਜ਼ਿਆਦਾ ਕਿ ਕਈ ਵਾਰੀ ਬਹੁਤ ਸਾਰੇ ਸੂਬੇ ਕੀ ਕਰਦੇ ਨੇ ਕਿ ਆਪਣਾ ਨੇੜੇ ਜਿਹੜਾ ਕੋਈ ਅਮੈਰੀਕਨ ਸਟੇਟ ਪੈਂਦੀ ਆ ਉੱਥੋਂ ਸਟੀਲ ਮੰਗਵਾ ਲੈਂਦੇ ਆ ਕਿਉਂਕਿ ਇਟਸ ਚੀਪਰ, ਕਿਉਂਕਿ ਨੇੜੇ ਪੈਂਦਾ ਉਹ। ਸੋ ਜਿਹੜਾ ਕੈਨੇਡਾ ਦੇ ਵਿੱਚ ਈਸਟ ਵੈਸਟ ਮੂਵਮੈਂਟ ਹੈਗੀ ਆ ਸਟੀਲ ਦੀ, ਉਹ ਬਹੁਤ ਮਹਿੰਗੀ ਪੈਂਦੀ ਹੈ ਕਈ ਵਾਰੀ ਕਿਉਂਕਿ ਕੰਟਰੀ ਇੰਨਾ ਵੱਡਾ ਹੈ। ਸੋ ਇਸ ਕਰਕੇ ਹੁਣ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ 50% ਆਫ ਦ ਫਰੇਟ ਕੋਸਟਸ ਐਲੀਜੀਬਲ ਸਟੀਲ ਪ੍ਰੋਡਕਟਸ ਦੀ ਜੇ ਉਹਨਾਂ ਨੂੰ ਵਿਦਇਨ ਕੈਨੇਡਾ ਰੇਲ ਜਾਂ ਮਰੀਨ ਸ਼ਿਪਿੰਗ ਪਾਣੀ ਰਾਹੀਂ ਸ਼ਿਪ ਕੀਤਾ ਜਾਏਗਾ ਅਤੇ 50% ਆਫ ਦ ਐਲੀਜੀਬਲ ਕੋਸਟ ਉਹ ਕੈਨੇਡੀਅਨ ਸਰਕਾਰ ਪੇ ਕਰੇਗੀ ਅਤੇ ਇਹ $100 million ਦਾ ਰੀਬੇਟ ਪ੍ਰੋਗਰਾਮ ਹੈ। ਇਹ ਤੁਰੰਤ ਹੁਣ ਲਾਗੂ ਹੋ ਚੁੱਕਿਆ ਅਤੇ ਜਿਹੜਾ ਇਹ ਪ੍ਰੋਗਰਾਮ ਹੈ ਇਹ ਅਗਲੇ ਸਾਲ ਦੀ ਸਮਰ ਤੱਕ ਜਾਰੀ ਰਹੇਗਾ। ਸੋ ਇੱਕ ਸਾਲ ਤੱਕ ਇਹ ਪ੍ਰੋਗਰਾਮ ਚੱਲਣਾ। ਜਿਹੜੇ ਇਹਦਾ ਮਕਸਦ ਕੀ ਆ ਕਿ ਜਿਹੜੇ ਕੋਈ ਵੀ ਡੋਮੈਸਟਿਕ ਮੈਨੂਫੈਕਚਰਰਸ ਨੇ ਉਹਨਾਂ ਨੂੰ ਇਸ ਗੱਲ ਵਾਸਤੇ ਇਨਕਰੇਜ ਕੀਤਾ ਜਾ ਸਕੇ ਕਿ ਜੇ ਤੁਹਾਨੂੰ ਆਪਣੇ ਕਿਸੇ ਵੀ ਕੰਮਕਾਜ ਦੇ ਵਿੱਚ ਸਟੀਲ ਦੀ ਲੋੜ ਆ ਤਾਂ ਬਜਾਏ ਕਿ ਤੁਸੀਂ ਨੇੜੇ ਲੱਗਦੀ ਅਮਰੀਕਨ ਸਟੇਟ ਤੋਂ ਸਟੀਲ ਮੰਗਵਾਓ, ਤੁਸੀਂ ਕੈਨੇਡਾ ਤੋਂ ਵਿਦਇਨ ਕੈਨੇਡਾ ਉਹ ਸਟੀਲ ਖਰੀਦ ਲਓ ਅਤੇ ਜਿਹੜੀ ਉਹਦੀ ਸ਼ਿਪਿੰਗ ਦੀ ਕੋਸਟ ਆ ਉਹਦਾ ਅੱਧਾ ਹਿੱਸਾ ਉਹ ਫੈਡਰਲ ਸਰਕਾਰ ਅਦਾ ਕਰ ਦੇਵੇਗੀ। ਸੋ ਇਹ ਵੀ ਤੁਸੀਂ ਦੇਖ ਲਓ, ਜਿਹੜੀ ਟ੍ਰੇਡ ਵਾਰ ਚੱਲ ਰਹੀ ਹੈ ਅਮਰੀਕਾ ਦੇ ਨਾਲ ਡੋਨਲਡ ਟਰੰਪ ਦੀਆਂ ਨੀਤੀਆਂ ਕਰਕੇ, ਇਹ ਵੀ ਉਹਦੇ ਵਿੱਚੋਂ ਹੀ ਇੱਕ ਨਿਕਲਿਆ ਇੱਕ ਪਹਿਲੂ ਹੈ। ਇੰਡਸਟਰੀ ਵੱਲੋਂ ਆਫਕੋਰਸ ਇਸ ਗੱਲ ਦਾ ਸਵਾਗਤ ਕੀਤਾ ਜਾ ਰਿਹਾ ਕਿਉਂਕਿ ਹੋ ਵੀ ਕੀ ਗਿਆ ਨਾ, ਜਿਹੜਾ ਕੈਨੇਡਾ ਦੇ ਵੀ ਸਟੀਲ ਪ੍ਰੋਡਿਊਸ ਹੁੰਦਾ, ਅਮਰੀਕਾ ਨੇ ਉੱਤੇ ਟੈਰਿਫ ਲਾ ਤਾ। ਜੇ ਅਸੀਂ ਜਵਾਬੀ ਟੈਰਿਫ ਲਾਉਂਦੇ ਹਾਂ ਤਾਂ ਤੁਹਾਨੂੰ ਪਤਾ ਵੀ ਡੋਨਲਡ ਟਰੰਪ ਉੱਤੇ ਕਿੰਨੇ ਅੜਦੇ ਆ, ਅਤੇ ਵੈਸੇ ਵੀ ਜਿਹੜੀ ਵੀ ਕੋਈ ਰਿਟੈਲੀਏਸ਼ਨ ਕੈਨੇਡਾ ਨੇ ਕੀਤੀ ਸੀ ਉਹ ਤਾਂ ਕਨਸੈਸ਼ਨਸ ਕਰ ਕਰਕੇ ਵਾਪਸ ਹੀ ਕਰਨਾ ਪੈ ਗਿਆ ਨਾ ਸਭ ਕੁਝ, ਕਿਉਂਕਿ ਇੰਨੀ ਅੜੀ ਆਪਣੇ ਪਾਸਿਓਂ ਚੱਲਦੀ ਨਹੀਂ, ਸਾਡੇ ਕੋਲ ਲੈਵਰੇਜ ਨਹੀਂ ਆ ਉਨੀ। ਅਤੇ ਜਿਹੜੇ ਇੱਥੋਂ ਦੇ ਸਟੀਲ ਪ੍ਰੋਡਿਊਸਰ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਵੀ ਅਮਰੀਕਾ ਸਾਡਾ ਮਾਲ ਹੁਣ ਵਿਕਦਾ ਨਹੀਂ, ਅਤੇ ਜਿਹੜੇ ਸਾਡੇ ਆਪਣੇ ਇੱਥੇ ਸੂਬੇ ਨੇ ਉਹ ਅਮਰੀਕਾ ਤੋਂ ਸਟੀਲ ਲਿਆ ਲਿਆ ਵਰਤੀ ਜਾ ਰਹੇ ਨੇ, ਕਿ ਸਾਡੇ ਵਾਸਤੇ ਕੋਈ ਤਰੀਕਾ ਸਰਕਾਰ ਅਪਣਾਵੇ। ਅਤੇ ਜਿਹੜੇ ਇੱਥੇ ਲੋਕਲ ਜਿਨ੍ਹਾਂ ਨੂੰ ਸਟੀਲ ਚਾਹੀਦਾ ਆਪਣੇ ਕੰਮਕਾਜ ਦੇ ਵਿੱਚ, ਉਹਨਾਂ ਦਾ ਕਹਿਣਾ ਸੀ ਵੀ ਅਸੀਂ ਸਟੀਲ ਮੰਗਾ ਤੇ ਲਈਏ ਪਰ ਇਹਦੀ ਲਾਗਤ ਬਹੁਤ ਹੈ ਇਹਦੀ ਟਰਾਂਸਪੋਰਟੇਸ਼ਨ ਦੀ, ਕਿਉਂਕਿ ਓਨਟੈਰੀਓ ਤੋਂ ਮੰਨ ਲਓ ਜੇ BC ਤੁਸੀਂ ਸਟੀਲ ਲੈ ਕੇ ਆਉਣਾ, ਅਲਬਰਟਾ 'ਚ ਲੈ ਕੇ ਆਉਣਾ, ਆ ਪਾਈਪਲਾਈਨਾਂ ਵਗੈਰਾ ਜੇ ਬਣਦੀਆਂ ਜਾਂ ਹੋਰ ਜਿੰਨਾ ਵੀ ਕੰਮ ਹੁੰਦਾ ਤਾਂ ਉਹ ਸਟੀਲ ਜਦੋਂ ਆਉਣਾ ਦੈਟਸ ਉਹਦੀ ਟਰਾਂਸਪੋਰਟੇਸ਼ਨ 'ਤੇ ਬਹੁਤ ਖਰਚਾ ਆ ਜਾਂਦਾ, ਇਹ ਸਾਨੂੰ ਸਸਤਾ ਪੈਂਦਾ, ਅਸੀਂ ਅਮਰੀਕਾ ਤੋਂ ਲੈ ਆਉਂਦੇ ਹਾਂ। ਸੋ ਇਸ ਕਰਕੇ ਜਿਹੜੀ ਇਹ ਜਿਹੜਾ ਰੀਬੇਟ ਪ੍ਰੋਗਰਾਮ ਹੈ ਇਹ ਅੱਜ ਸਵੇਰੇ ਹੀ ਐਲਾਨਿਆ ਗਿਆ ਹੈ। ਬਾਕੀ ਜੇ ਅਮਰੀਕਾ ਬਾਰੇ ਗੱਲ ਕਰ ਹੀ ਰਹੇ ਹਾਂ ਤਾਂ ਇੱਕ ਸਰਵੇਖਣ ਕੀਤਾ ਗਿਆ, ਇਸ ਸਰਵੇ ਦੇ ਵਿੱਚ ਐਂਗਸ ਰੀਡ ਦਾ ਸਰਵੇ ਆ, ਐਂਗਸ ਰੀਡ ਇੰਸਟੀਚਿਊਟ ਵੱਲੋਂ ਇਹ ਪੁੱਛਿਆ ਗਿਆ ਕਿ ਅਮੈਰੀਕਨਸ ਇਸ ਵੇਲੇ ਕੈਨੇਡਾ ਨੂੰ ਕਿਵੇਂ ਵੇਖਦੇ ਨੇ, ਬਾਵਜੂਦ ਇਸ ਦੇ ਕਿ ਡੋਨਲਡ ਟਰੰਪ ਦੀਆਂ ਨੀਤੀਆਂ ਅਤੇ ਟਰੰਪ ਨੇ ਜਿਸ ਤਰ੍ਹਾਂ ਦੀ ਇਸ ਵੇਲੇ ਟ੍ਰੇਡ ਵਾਰ ਕਰਕੇ ਨੱਕ ਦਮ ਕੀਤਾ ਹੋਇਆ, ਉਹਦੇ ਚੱਲਦੇ ਅਮੈਰੀਕਨਸ ਦਾ ਵਿਊ ਕੀ ਹੈ, ਸੋ ਆਮ ਅਮੈਰੀਕਨ ਲੋਕਾਂ ਦਾ। ਇਹਦੇ ਵਿੱਚੋਂ ਗੱਲ ਇਹ ਸਾਹਮਣੇ ਆਈ ਹੈ ਕਿ 79% ਆਫ ਅਮੈਰੀਕਨ, ਉਹਨਾਂ ਦਾ ਕਹਿਣਾ ਹੈ ਕਿ ਉਹ ਕੈਨੇਡਾ ਵਾਲੇ ਕਹਿੰਦੇ ਵਧੀਆ ਬੰਦੇ ਆ, ਦੇ ਵਿਊ ਕੈਨੇਡੀਅਨਸ ਐਜ਼ ਫੇਵਰੇਬਲ, ਪਰ ਸਿਰਫ 45% ਕੈਨੇਡੀਅਨਸ ਹੀ ਅਮੈਰੀਕਨਸ ਨੂੰ ਐਜ਼ ਫੇਵਰੇਬਲ ਨੇਬਰਸ ਵਿਊ ਕਰਦੇ ਨੇ। ਸੋ ਅਮਰੀਕਨਾਂ ਦਾ ਮੰਨਣਾ ਵੀ ਕੈਨੇਡੀਅਨਸ ਠੀਕ ਨੇ ਬੰਦੇ 79% ਇਹ ਕਹਿੰਦੇ ਆ, ਪਰ ਸਿਰਫ 45% ਕੈਨੇਡੀਅਨਸ ਹੀ ਅਮੈਰੀਕਨਸ ਬਾਰੇ ਅਜਿਹਾ ਕਹਿੰਦੇ ਵੀ ਠੀਕ ਨੇ, ਉਹ ਰੀਜ਼ਨੇਬਲ ਆ। 78% ਅਮੈਰੀਕਨਸ ਦਾ ਇਹ ਕਹਿਣਾ ਹੈ ਕਿ ਅਮਰੀਕਾ ਨੂੰ ਕੈਨੇਡਾ ਦੇ ਨਾਲ ਇਸ ਤਰ੍ਹਾਂ ਟ੍ਰੀਟ ਕਰਨਾ ਚਾਹੀਦਾ, ਇਸ ਤਰ੍ਹਾਂ ਦਾ ਵਤੀਰਾ ਕਰਨਾ ਚਾਹੀਦਾ ਜਿਵੇਂ ਕੈਨੇਡਾ ਸਾਡਾ ਦੋਸਤ ਹੋਵੇ ਅਤੇ ਐਲਾਈ ਹੋਵੇ, ਜੋ ਕਿ ਹੈ ਵੀ ਆ, ਰਿਹਾ ਵੀ ਆ ਰਵਾਇਤੀ ਤੌਰ 'ਤੇ। ਅਤੇ 59% ਅਮੈਰੀਕਨਸ ਡੋਨਲਡ ਟਰੰਪ ਵੱਲੋਂ ਲਗਾਏ ਗਏ ਜਿਹੜੇ ਇਹ ਲੇਟੈਸਟ ਟੈਰਿਫਸ ਨੇ ਉਹਨਾਂ ਦੀ ਮੁਖਾਲਫਤ ਵੀ ਕਰਦੇ ਨੇ, 59%। ਸੋ ਇਹ ਬੜਾ ਟੈਲਿੰਗ ਨੰਬਰ ਆ, ਕਿਉਂਕਿ ਅਮਰੀਕਾ ਦੇ ਵਿੱਚ ਹੁਣ ਮਿਡ ਟਰਮ ਇਲੈਕਸ਼ਨਸ ਵੀ ਆ ਰਹੇ ਨੇ ਨਵੰਬਰ ਦੇ ਵਿੱਚ, ਮਿਡਲ ਈਸਟ ਵਾਲੀ ਵਾਰ ਦਾ ਖਿਲਾਰਾ, ਇੱਧਰੋਂ ਆ ਟ੍ਰੇਡ ਵਾਰ ਦਾ ਖਿਲਾਰਾ, ਅਤੇ ਇਸ ਸਭ ਦੇ ਵਿੱਚ ਜੇ ਲਗਭਗ ਆਲਮੋਸਟ 60% ਅਮੈਰੀਕਨਸ ਇਹ ਮੰਨਣਾ ਕਿ ਜਿਹੜੀ ਇਹ ਟ੍ਰੇਡ ਵਾਰ ਆ ਜਾਂ ਜਿਹੜੇ ਟਰੰਪ ਦੇ ਟੈਰਿਫਸ ਨੇ ਵੀ ਉਹ ਉਹਨਾਂ ਨੂੰ ਨਹੀਂ ਲਗਾਉਣੇ ਚਾਹੀਦੇ, ਤਾਂ ਫਿਰ ਇਹ ਟਰੰਪ ਵਾਸਤੇ ਇਲੈਕਟੋਰਲ ਪੁਆਇੰਟ ਆਫ ਵਿਊ ਤੋਂ ਵੀ ਇੱਕ ਸਿਰਦਰਦੀ ਬਣ ਸਕਦੀ ਆ। ਇਹਦੇ ਵਿੱਚ ਹੋਰ ਵੀ ਕਈ ਜਿਹੜੇ ਸਵਾਲ ਸੀਗੇ ਉਹ ਪੁੱਛੇ ਗਏ, ਜਿਹੜੇ ਕੈਨੇਡੀਅਨ ਲੋਕ ਨੇ ਉਹ ਟਰੰਪ ਨੂੰ ਅਤੇ ਅਮੈਰੀਕਨ ਲੋਕਾਂ ਨੂੰ ਇੱਕ ਤਰੀਕੇ ਨਾਲ ਜੋੜ ਕੇ ਨਹੀਂ ਵੇਖਦੇ। ਜੇ ਤੁਸੀਂ ਇਹ ਵੇਖੋ ਕਿ ਕੈਨੇਡਾ ਦੇ ਲੋਕਾਂ ਦਾ ਵਿਊ ਕੀ ਸੀ ਪ੍ਰੈਜ਼ੀਡੈਂਟ ਟਰੰਪ ਬਾਰੇ, ਆਲਮੋਸਟ 70% ਦਾ ਇਹ ਕਹਿਣਾ ਸੀ ਕਿ ਸਾਡਾ ਜਿਹੜਾ ਵਿਊ ਇਜ਼ ਵੈਰੀ ਅਨਫੇਵਰੇਬਲ। ਜੇ ਤੁਸੀਂ ਫੇਵਰੇਬਲ ਵਿਊ ਸਿਰਫ ਅਤੇ ਸਿਰਫ 12% ਦਾ ਹੀ ਸੀ ਟਰੰਪ ਬਾਰੇ ਕੈਨੇਡੀਅਨਸ ਦਾ। ਅਤੇ ਜੇ ਪੁੱਛਿਆ ਗਿਆ ਵੀ ਅਮੈਰੀਕਨ ਲੋਕਾਂ ਬਾਰੇ ਤੁਹਾਡਾ ਕੀ ਵਿਊ ਹੈ, ਸੋ ਉਹੀ ਗੱਲ ਆ ਵੀ 45% ਦਾ ਅਮੈਰੀਕਨ ਲੋਕਾਂ ਪ੍ਰਤੀ ਫੇਵਰੇਬਲ ਵਿਊ ਆ। ਸੋ ਇੰਨਾ ਲੋਕ ਅਮੈਰੀਕਨ ਲੋਕਾਂ ਨੂੰ ਨਹੀਂ ਨਾਪਸੰਦ ਕਰਦੇ ਜਿੰਨਾ ਕਿ ਡੋਨਲਡ ਟਰੰਪ ਨੂੰ ਨਾਪਸੰਦ ਕਰ ਰਹੇ ਨੇ। ਬਾਕੀ ਜਿਹੜਾ ਇਹ ਸਰਵੇ ਹੈਗਾ ਇਹ 10 ਤੋਂ 14 ਜੁਲਾਈ ਦੇ ਵਿਚਕਾਰ, ਸੋ ਆਲਮੋਸਟ 1 ਮਹੀਨੇ ਪਹਿਲਾਂ ਕੀਤਾ ਗਿਆ ਸੀ, ਜਿਹਦੇ ਵਿੱਚ 2199 ਕੈਨੇਡੀਅਨ ਐਡਲਟਸ ਨੂੰ ਸਵਾਲ ਵਗੈਰਾ ਪੁੱਛੇ ਗਏ ਸੀ, ਜਿਹੜੇ ਕਿ ਕੈਨੇਡਾ ਭਰ ਦੇ ਵਿੱਚ ਰਹਿੰਦੇ ਨੇ ਅਕਰੋਸ 343 ਰਾਈਡਿੰਗਸ। ਅਤੇ ਜਿਹੜਾ ਇਹਦਾ ਦੂਜਾ ਸਰਵੇ ਸੀ ਅਮਰੀਕਨ ਸਰਵੇ, ਉਹ 31 ਜੁਲਾਈ ਤੋਂ 5 ਅਗਸਤ ਤੱਕ ਕੀਤਾ ਗਿਆ, ਜਿਹਦੇ ਵਿੱਚ 1000 ਅਮੈਰੀਕਨਸ ਨੂੰ ਸਵਾਲ ਪੁੱਛੇ ਗਏ, ਤਾਂ ਹੀ ਉਹ ਅਮੈਰੀਕਾ ਵਾਲਾ ਡੇਟਾ ਹੈ ਜਿਹੜਾ ਉਹ ਵੀ ਇਸ ਸਰਵੇ ਦਾ ਹਿੱਸਾ ਹੈ। ਤੁਸੀਂ ਸੁਣ ਰਹੇ ਹੋ ਕਨੈਕਟ ਐਫ ਐਮ 91.5। ਹੈਕਸੋ ਹੋਮਸ ਵਾਲੇ ਸੂਚਨਾ ਦੇ ਰਹੇ ਨੇ, ਕੈਨੇਡਾ ਦੇ ਬਿਜ਼ੀ ਸ਼ਹਿਰ ਸੈਸਕਟੂਨ ਵਿੱਚ ਹੈਕਸੋ ਹੋਮਸ ਨੂੰ ਫਰੇਮਿੰਗ, ਕਾਊਂਟਰਟੌਪਸ, ਕੈਬਿਨੇਟਸ, ਫਿਨਿਸ਼ਿੰਗ ਅਤੇ ਜਨਰਲ ਲੇਬਰ ਦੇ ਕੰਮ ਲਈ ਵਰਕਰਸ ਦੀ ਲੋੜ ਹੈ। ਬਿਨਾਂ ਤਜਰਬੇ ਵਾਲੇ ਵੀ ਅਪਲਾਈ ਕਰ ਸਕਦੇ ਨੇ। ਹੈਕਸੋ ਹੋਮਸ ਵਾਲੇ ਕੰਮ ਸਿਖਾਉਣਗੇ ਵੀ ਅਤੇ ਪੇਪਰ ਵਰਕ ਵਿੱਚ ਵੀ ਤੁਹਾਡੀ ਮਦਦ ਕਰਨਗੇ। ਇਸ ਤੋਂ ਇਲਾਵਾ ਸੈਸਕਟੂਨ ਵਿੱਚ ਪਲੰਬਿੰਗ, ਸਾਈਡਿੰਗ, ਡਰਾਈਵਾਲ, ਫਰੇਮਰਸ ਅਤੇ ਹੋਰਨਾਂ ਕੰਸਟਰਕਸ਼ਨ ਟ੍ਰੇਡ ਪਰਸਨਸ ਵਾਸਤੇ ਵਾਧੂ ਕੰਮ ਹੈ। ਅਪਲਾਈ ਕਰਨ ਲਈ ਹੈਕਸੋ ਹੋਮਸ ਦੇ ਸ਼ੈਰੀ ਨੂੰ ਕਾਲ ਕਰੋ 6474804419 'ਤੇ, 6474480419, ਜਾਂ ਈਮੇਲ ਭੇਜੋ info@hexohomes.ca 'ਤੇ। ਦੈਟਸ info@hexohomes.ca। ਅਤੇ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਪਲੈਨ ਇੰਸ਼ੋਰੈਂਸ ਵਾਲੇ ਸਪੋਂਸਰ ਕਰ ਰਹੇ ਸਨ। ਅੱਛਾ, ਹੁਣ ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ, ਜਿਹੜੇ ਸਾਡੇ ਇੱਕ ਸੁਣਨ ਵਾਲਿਆਂ ਨੇ ਸਾਡੇ ਤੱਕ ਪਹੁੰਚਾਈ ਆ, ਕਿ ਕਿਸ ਤਰ੍ਹਾਂ ਇੱਕ ਨਿੱਕੀ ਜਿਹੀ ਅਣਗਹਿਲੀ ਜਾਂ ਕਹਿ ਲਓ ਇੱਕ ਨਿੱਕੇ ਜਿਹਾ ਇੱਕ ਰੂਟੀਨ ਜਿਹਾ ਕੰਮ ਇੱਕ ਵੱਡਾ ਖਤਰਾ ਬਣ ਸਕਦਾ ਸੀ ਪਰ ਬਚਾਅ ਹੋ ਗਿਆ। ਅਤੇ ਇਸੇ ਹੀ ਗੱਲ ਨੂੰ ਅਸੀਂ ਅੱਗੇ ਹੋਰ ਇਲੈਬੋਰੇਟ ਵੀ ਕਰਾਂਗੇ ਫਰਦਰ, ਕਿਉਂਕਿ ਓਪਨਲਾਈਨ ਸੈਗਮੈਂਟ ਵੀ ਉਸੇ ਚੀਜ਼ ਬਾਰੇ ਕਰਨਾ ਕਿ ਕਿਹੜੀਆਂ ਇਹੋ ਜਿਹੀਆਂ ਛੋਟੀਆਂ ਛੋਟੀਆਂ ਗਲਤੀਆਂ ਨੇ ਜਿਹੜੀਆਂ ਕਈ ਵਾਰੀ ਬਹੁਤ ਵੱਡਾ ਨੁਕਸਾਨ ਦਾ ਕਾਰਨ ਬਣ ਸਕਦੀਆਂ ਨੇ। ਮਕਸਦ ਇਹ ਸੈਗਮੈਂਟਸ ਕਰਨ ਦਾ ਇਹੋ ਰਹਿੰਦਾ, ਇੱਕ ਬੰਦਾ ਆਪ ਤਾਂ ਸਾਰੀ ਗਲਤੀਆਂ ਨਾ ਹੀ ਕਰੇ, ਨਾ ਹੀ ਸਾਰਿਆਂ ਆਪਣੀ ਤੁਸੀਂ ਆਪਣੀਆਂ ਗਲਤੀਆਂ ਕਰ ਕਰਕੇ ਚੀਜ਼ਾਂ ਸਿੱਖ ਸਕਦੇ ਹੋ, ਪਰ ਜਦੋਂ ਅਸੀਂ ਕਲੈਕਟਿਵ ਲਰਨਿੰਗ ਕਰਦੇ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਵੇਖੀਆਂ ਜਿਹਦੇ ਕਰਕੇ ਲੋਕ ਕਈ ਵਾਰੀ ਆਪਣਾ ਬਹੁਤ ਵੱਡਾ ਨੁਕਸਾਨ ਕਰਾ ਲੈਂਦੇ ਆ, ਤਾਂ ਉਹਦੇ ਨਾਲ ਕੀ ਹੈ ਕਿ ਦੂਜਿਆਂ ਦੀਆਂ ਗੱਲਾਂ ਸੁਣ ਕੇ ਯੂ ਕੈਨ ਬੀ ਮੋਰ ਮਾਈਂਡਫੁਲ ਟੂਵਰਡਸ ਦੋਜ਼ ਥਿੰਗਸ। ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਡਰ ਕੇ ਰਹਿਣਾ, ਪਰ ਇਹਦਾ ਮਤਲਬ ਇਹ ਆ ਕਿ ਜਿਹੜੇ ਕੋਈ ਛੋਟੇ ਛੋਟੇ ਕਦਮ ਨੇ ਆਪਣੀ ਸੁਰੱਖਿਆ ਨੂੰ, ਆਪਣੀ ਸਲਾਮਤੀ ਨੂੰ ਯਕੀਨੀ ਬਣਾਉਣ ਲਈ, ਸੱਟ ਫੇਟ ਤੋਂ ਬਚਣ ਲਈ ਜਾਂ ਕਿਸੇ ਵੱਡੇ ਨੁਕਸਾਨ ਤੋਂ ਬਚਣ ਲਈ, ਕਿ ਉਹ ਕੀਤੇ ਜਾ ਸਕਣ। ਅਤੇ ਕਈ ਵਾਰੀ ਸਾਡੇ ਆਲੇ ਦੁਆਲੇ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਜਿਹਦੇ ਵਿੱਚ ਮਾੜੀ ਜਿਹੀ ਤਰਮੀਮ ਕੀਤੀ, ਥੋੜ੍ਹਾ ਜਿਹਾ ਟਵੀਕ ਕੀਤਾ, ਉਹ ਇੱਕ ਬਹੁਤ ਕਹਿ ਲਓ ਵੱਡਾ ਜਿਹੜਾ ਕੋਈ ਖਤਰਾ ਹੁੰਦਾ ਉਹਨੂੰ ਟਾਲ ਦਿੰਦਾ। ਸੋ ਉਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਪਲੈਨ ਇੰਸ਼ੋਰੈਂਸ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਸੀ। ਡਿਸੇਬਿਲਿਟੀ ਇੰਸ਼ੋਰੈਂਸ ਅਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਕੀ ਫਰਕ ਹੁੰਦਾ, ਕਿ ਦੋਹਾਂ ਦੇ ਵਿੱਚੋਂ ਕੋਈ ਇੱਕ ਵੀ ਪੋਲਿਸੀ ਕਰਾ ਲਈ ਤਾਂ ਉਹਦਾ ਅਸਰ ਸੇਮ ਹੈ, ਕੀ ਤੁਹਾਨੂੰ ਇਸ ਬਾਰੇ ਕਲੈਰਿਟੀ ਚਾਹੀਦੀ ਆ, ਜਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਹਦੇ ਬਾਰੇ ਆਲਰੇਡੀ ਕਲੈਰਿਟੀ ਹੈ, ਤਾਂ ਵੀ ਤੁਸੀਂ ਇੱਕ ਵਾਰੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਜ਼ਰੂਰ ਸੰਪਰਕ ਕਰੋ, ਕਿਉਂਕਿ ਇਹ ਜਿੱਥੇ ਤੁਹਾਨੂੰ ਲਾਈਫ ਇੰਸ਼ੋਰੈਂਸ ਬਾਰੇ ਤਾਂ ਦੱਸਦੇ ਹੀ ਦੱਸਦੇ ਨੇ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਫਰਕ ਕੀ ਆ, ਇਹਨਾਂ ਦੀਆਂ ਕਵਰੇਜਿਸ ਕਿਹੋ ਜਿਹੀਆਂ ਨੇ, ਇਹਨਾਂ 'ਚੋਂ ਕਿਹੜੀ ਪੋਲਿਸੀ ਆ ਜਿਹੜੀ ਕਿ ਤੁਹਾਨੂੰ ਲੰਬਸਮ ਪੇ ਆਊਟ ਦਿੰਦੀ ਆ, ਅਤੇ ਕਿਹੜੀ ਪੋਲਿਸੀ ਅਜਿਹੀ ਆ ਜਿਹੜੀ ਕਿ ਤੁਹਾਡਾ ਜੋ ਇਨਕਮ ਦਾ ਲੋਸ ਹੈ ਉਹਨੂੰ ਕਵਰ ਕਰਦੀ ਆ ਔਨ ਅ ਮੰਥ ਟੂ ਮੰਥ ਬੇਸਿਸ। ਉਹ ਸਾਰੀਆਂ ਗੱਲਾਂ ਤੁਹਾਨੂੰ ਬਹੁਤ ਕਲੀਅਰਲੀ ਸਮਝਾਉਂਦੇ ਨੇ। ਲੋਅ ਕੋਸਟ ਇੰਸ਼ੋਰੈਂਸ ਆਪਸ਼ਨਸ ਵੀ ਪਲੈਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਕੋਲ ਅਵੇਲੇਬਲ ਨੇ। $2 to $3 ਪਰ ਡੇ ਦੇ ਵਿੱਚ ਤੁਹਾਨੂੰ ਲਾਈਫ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਅਤੇ ਈਵਨ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਰਾ ਕੇ ਦੇ ਸਕਦੇ ਨੇ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਟੋਪ ਐਡਵਾਈਜ਼ਰਸ ਵਿੱਚੋਂ ਇੱਕ ਹਨ ਅਮਰਿੰਦਰ ਨੱਡਾ। ਕਾਲ 6043632200, 6043632200, ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca, that's planinsurance.ca। ਧਨੋਆ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਸਨ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ ਧਨੋਆ ਕੰਸਟਰਕਸ਼ਨ ਉਹਨੂੰ ਸਮਝਣਗੇ ਵੀ, ਅਤੇ ਜਿਹੋ ਜਿਹਾ ਘਰ ਤੁਸੀਂ ਚਾਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਸਰੀ, ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਐਕਸਪੀਰੀਅੰਸ ਹੈ ਇਹਨਾਂ ਨੂੰ। ਬਤੌਰ ਟ੍ਰੇਡ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਧਨੋਆ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਆ ਨੂੰ ਕਾਲ ਕਰੋ 6046181471 'ਤੇ, 6046181471। ਧਨੋਆ ਕੰਸਟਰਕਸ਼ਨ। ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਸੀ, ਸਾਡੇ ਇੱਕ ਬਹੁਤ ਹੀ ਪਿਆਰੇ ਲਿਸਨਰ ਨੇ, ਸੁਣਨ ਵਾਲੇ ਨੇ, ਉਹਨਾਂ ਨੇ ਦੱਸਿਆ ਕਿ ਪਿਛਲੇ ਦਿਨ ਹੀ ਜਦੋਂ ਗਰਮੀ ਦੇ ਦਿਨ ਸੀਗੇ, ਗਰਮੀ ਅਜੇ ਵੀ ਹੈਗੀ ਹੈ, ਚਲੋ ਤਿੱਖੀ ਧੁੱਪ ਸੀ, ਉਹਨਾਂ ਨੇ ਇਹ ਸੋਚਿਆ ਵੀ ਆਪਣੇ ਘਰ ਦੇ ਪੈਟੀਓ 'ਤੇ ਕੁਝ ਜਿਹੜੀਆਂ ਹਰਬਸ ਹੁੰਦੀਆਂ ਨਾ, ਜੜੀਆਂ ਬੂਟੀਆਂ ਵੀ, ਉਹ ਸੁਕਾ ਲਈਏ, ਸੁੱਕਣ ਨੂੰ ਰੱਖ ਲਈਏ। ਉਹਨਾਂ ਨੇ ਇੱਕ ਸਟੀਲ ਦੇ ਭਾਂਡੇ 'ਚ ਰੋਜ਼ਮੈਰੀ, ਓਰੇਗਨੋ ਅਤੇ ਸੌਂਫ, ਜਿਹੜੀ ਉਹਨਾਂ ਦੀ ਉਹ ਡੰਡੀ ਸਮੇਤ ਹੁੰਦੀ ਆ, ਉਹ ਇੱਕ ਸਟੀਲ ਦੇ ਭਾਂਡੇ 'ਚ ਪਾ ਕੇ ਪੈਟੀਓ 'ਤੇ ਧੁੱਪ ਦੇ ਵਿੱਚ ਸੁੱਕਣੇ ਪਾਉਣ ਨੂੰ ਰੱਖਦੇ, ਵੀ ਡਰਾਈ ਹੋ ਜਾਣਗੇ, ਸੁਕਾ ਲਈਏ ਇਹਨਾਂ ਨੂੰ। ਇੱਕ ਕੁਰਸੀ ਦੇ ਉੱਪਰ ਇਸ ਭਾਂਡੇ ਨੂੰ ਰੱਖ ਦਿੱਤਾ ਗਿਆ, ਉਹ ਪਲਾਸਟਿਕ ਦੇ ਮਟੀਰੀਅਲ ਵਾਲੀ ਚੇਅਰ ਸੀ, ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਸਮੈਲ ਆਉਣ ਲੱਗੀ ਵੀ ਜਿਵੇਂ ਕੁਝ ਬਲਦਾ ਹੋਵੇ, ਕੁਝ ਸੜਦਾ ਹੋਵੇ। ਉਹਨਾਂ ਨੇ ਸਾਰਾ ਸੱਜੇ ਖੱਬੇ ਚੈੱਕ ਕੀਤਾ ਵੀ ਸਮੈਲ ਕਿੱਥੋਂ ਆ ਰਹੀ ਹੈ, ਉਹ ਘਰ ਦੇ ਅੰਦਰ ਸਨ। ਫਿਰ ਉਹਨਾਂ ਨੇ ਦੇਖਿਆ ਵੀ ਚਲੋ ਪੈਟੀਓ 'ਤੇ ਜਾ ਕੇ ਵੀ ਚੈੱਕ ਕਰ ਲੈਂਦੇ ਹਾਂ। ਜਦੋਂ ਪੈਟੀਓ 'ਤੇ ਗਏ ਤਾਂ ਉੱਥੇ ਉਹਨਾਂ ਨੇ ਵੇਖਿਆ ਕਿ ਜਿਹੜੀ ਉਹ ਕੁਰਸੀ ਸੀਗੀ ਉਹ ਕਾਫੀ ਹੱਦ ਤੱਕ ਪਿਘਲ ਚੁੱਕੀ ਸੀ, ਅਤੇ ਜਿਹੜਾ ਉਹ ਭਾਂਡਾ ਸੀ ਸਟੀਲ ਦਾ ਉਹਦੇ ਵਿੱਚੋਂ ਧੂੰਆਂ ਉੱਡ ਰਿਹਾ ਸੀ। ਇੱਕਦਮ ਨੈਚੁਰਲੀ ਘਬਰਾ ਗਏ ਉਹ, ਅਤੇ ਜਿਹੜਾ ਉਹ ਭਾਂਡਾ ਸੀ ਉਹ ਪਲਾਸਟਿਕ ਦੀ ਕੁਰਸੀ ਨਾਲ ਚਿਪਕ ਗਿਆ ਸੀ, ਜੁੜ ਗਿਆ ਸੀ। ਸਮੱਸਿਆ ਹੋਈ ਕਿ ਧੁੱਪ ਦੇ ਵਿੱਚ ਪਿਆ ਸਟੀਲ ਦਾ ਇਹ ਵੱਡਾ ਭਾਂਡਾ, ਉਹਨਾਂ ਨੇ ਬਾਅਦ 'ਚ ਫਿਰ ਕੀਤਾ ਕਿ ਜਦੋਂ ਇੱਕ ਵਾਰ ਸਾਰੀ ਸਥਿਤੀ ਉਹਨਾਂ ਨੇ ਰਿਜ਼ੋਲਵ ਕਰ ਲਈ, ਇੱਕ ਵਾਰ ਤਾਂ ਬੰਦਾ ਘਬਰਾ ਜਾਂਦਾ, ਬਾਅਦ 'ਚ ਫਿਰ ਉਹਨਾਂ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਇੱਕ ਕੁਐਰੀ ਪਾਈ ਵੀ ਆਹ ਹੋਇਆ ਅਤੇ ਕਿਉਂ ਹੋਇਆ। AI ਨੇ ਉਹਨਾਂ ਨੂੰ ਜਵਾਬ ਕੀ ਦਿੱਤਾ, ਜੋ ਕਿ ਕਾਫੀ ਹੱਦ ਤੱਕ ਉਹ ਗੱਲ ਮਨ ਨੂੰ ਲੱਗਦੀ ਹੈ ਵੀ ਸਹੀ ਆ, ਕਿ ਸਟੀਲ ਦੇ ਭਾਂਡੇ ਦੇ ਵਿੱਚ ਜੋ ਧੁੱਪ ਦੀਆਂ ਕਿਰਨਾਂ ਪੈ ਰਹੀਆਂ ਸੀ ਉਹ ਸ਼ਾਇਦ ਕਿਸੇ ਅਜਿਹੇ ਐਂਗਲ 'ਤੇ ਸੀ ਕਿ ਫਿਰ ਉਹ ਰਿਫਲੈਕਟ ਹੋ ਕੇ ਉਹਨੇ ਇੱਕ ਇਸ ਤਰ੍ਹਾਂ ਦਾ ਉਹਦੇ ਵਿੱਚ ਟੈਂਪਰੇਚਰ ਕ੍ਰੀਏਟ ਕਰਤਾ ਕਿ ਜਿਹੜੀਆਂ ਉਹ ਹਰਬਸ ਸੀਗੀਆਂ ਜਿਨ੍ਹਾਂ ਦੇ ਵਿੱਚੋਂ ਰੋਜ਼ਮੈਰੀ, ਓਰੇਗਨੋ ਆ, ਇਹਨਾਂ ਦੇ ਵਿੱਚ ਤੇਲ ਵੀ ਹੁੰਦਾ, ਓਇਲ ਹੁੰਦਾ, ਅਤੇ ਜਿਹੜਾ ਉਹ ਓਇਲ ਸੀ ਉਹ ਜਦੋਂ ਬਲਿਆ ਉਸ ਕਰਕੇ ਅੱਗ ਲੱਗਣ ਵਾਲੀ ਜਿਹੜੀ ਸਿਚੁਏਸ਼ਨ ਸੀ ਉਹ ਪੈਦਾ ਹੋ ਗਈ। ਫਿਰ ਇਹ ਵੀ ਉਹਨਾਂ ਨੇ ਪੁੱਛਿਆ ਵੀ ਅਜਿਹਾ ਫਿਰ ਜੇ ਕਰਨਾ ਹੋਵੇ ਤਾਂ ਕਿਵੇਂ ਕਰਨਾ ਚਾਹੀਦਾ, ਵੀ ਨਾ ਸਟੀਲ ਦੇ ਭਾਂਡੇ 'ਚ ਰੱਖੋ ਇੱਦਾਂ ਕੋਈ ਵੀ ਜੜੀਆਂ ਬੂਟੀਆਂ ਸੁੱਕਣੀਆਂ ਪਾ ਕੇ, ਨਾ ਹੀ ਕੱਚ ਦੇ ਭਾਂਡੇ 'ਚ ਰੱਖੋ, ਜੇ ਰੱਖਣੀਆਂ ਹੀ ਨੇ ਤਾਂ ਕੋਟਨ ਦੇ ਕੱਪੜੇ ਦੇ ਵਿੱਚ, ਬਰੀਦੇਬਲ ਕਲੋਥ ਦੇ ਵਿੱਚ ਉਹ ਹੋਣ। ਹੁਣ ਜਿਹੜਾ ਇਹ ਪਰਿਵਾਰ ਹੈ, ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਹਾਈਲੀ ਐਜੂਕੇਟਡ ਸਾਇੰਸ ਪੜ੍ਹੇ ਹੋਏ ਵਿਅਕਤੀ ਨੇ, ਹਾਈਲੀ ਐਜੂਕੇਟਡ ਪੀਪਲ। ਸੋ ਮਕਸਦ ਹੁਣ ਜਿਹੜੇ ਆਪਾਂ ਓਪਨਲਾਈਨ ਸੈਗਮੈਂਟ ਵੀ ਕਰਨਾ ਜਿੰਨਾ ਕੁ ਆਪਣੇ ਕੋਲ ਟਾਈਮ ਆ, ਪਰਪਸ ਇਹ ਆ ਕਿ ਕਿਹੜੀਆਂ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਕਿ ਕਈ ਵਾਰੀ ਵੱਡੀ ਸਮੱਸਿਆ ਨੂੰ ਜਨਮ ਦੇ ਸਕਦੀਆਂ ਨੇ। ਇਹ ਜਿਹੜੀ ਫੈਮਿਲੀ ਸੀ, ਥੈਂਕਫੁਲੀ ਇੱਕ ਫੈਮਿਲੀ ਮੈਂਬਰ ਉਹ ਘਰ ਸੀਗੇ, ਉਹਨਾਂ ਨੇ ਦੇਖ ਲਿਆ ਵੀ ਆ ਪ੍ਰੋਬਲਮ ਕੀ ਹੋ ਕੀ ਰਹੀ ਹੈ, ਸਮੈਲ ਕਿਉਂ ਆ ਰਹੀ ਆ, ਐਂਡ ਸਮਾਂ ਰਹਿੰਦਿਆਂ ਉਹ ਕਰੈਕਟਿਵ ਐਕਸ਼ਨ ਲੈ ਸਕੇ। ਕਿੰਨੀ ਵਾਰ ਅਜਿਹਾ ਹੁੰਦਾ ਕਿ ਅਸੀਂ ਇੱਦਾਂ ਕੋਈ ਚੀਜ਼ ਇੱਦਾਂ ਸੁੱਕਣੀ ਪਾ ਕੇ, ਇੱਦਾਂ ਹੀ ਆਹ ਜੜੀਆਂ ਬੂਟੀਆਂ ਜਾਂ ਕੋਈ ਪੱਤੇ ਸੁੱਕਣੇ ਪਾ ਕੇ ਪੈਟੀਓ 'ਤੇ, ਅਤੇ ਬੰਦਾ ਕਹਿੰਦਾ ਜਾ ਕੇ ਕੰਮ ਕਰੇ ਆਈਏ, ਆਉਣੇ ਆ ਸ਼ਾਮ ਤੱਕ, ਉਦੋਂ ਤੱਕ ਸੁੱਕ ਜਾਣਾ ਸਮਾਨ, ਵੱਡਾ ਨੁਕਸਾਨ ਹੋ ਸਕਦਾ ਸੀ, ਬਚਾਅ ਹੋ ਗਿਆ ਥੈਂਕਫੁਲੀ। ਸੋ ਹੁਣ ਆਪਾਂ ਜਿਹੜੀ ਗੱਲ ਕਰਨੀ ਆ ਉਹ ਇਹ ਹੈ ਕਿ ਹੋਰ ਕਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਨੋਟ ਕੀਤੀਆਂ, ਜੋ ਤੁਸੀਂ ਵੇਖਿਆ, ਜਿੱਥੋਂ ਕਿ ਬਚਾਅ ਕੀਤਾ ਹੀ ਬੈਟਰ ਹੈ, ਜਾਂ ਜਿਹੜੀ ਇੱਕ ਵੱਡੀ ਸਮੱਸਿਆ ਨੂੰ ਜਨਮ ਦੇ ਸਕਦੀ ਹੈ ਕੋਈ ਚੀਜ਼। ਲੀਥੀਅਮ ਆਇਨ ਬੈਟਰੀਜ਼ ਇਹਦੇ ਵਿੱਚ ਆਉਂਦੀਆਂ, ਕਿੰਨੀਆਂ ਖਬਰਾਂ ਇਹੋ ਜਿਹੀਆਂ ਸੁਣਨ ਨੂੰ ਮਿਲਦੀਆਂ ਕਿ ਖਾਸ ਤੌਰ 'ਤੇ ਜਿਹੜਾ ਤੁਸੀਂ ਔਨਲਾਈਨ ਸਮਾਨ ਖਰੀਦਦੇ ਹੋ ਨਾ, ਜਿਹੜਾ ਕਿ ਰੀਚਾਰਜੇਬਲ ਸਮਾਨ ਆ, ਕਿਉਂਕਿ ਔਨਲਾਈਨ ਖਰੀਦਿਆ ਇਹ ਸਮਾਨ, ਜਿਹੜੀਆਂ ਇਹ ਬੈਟਰੀਜ਼ ਵਗੈਰਾ ਉਹਦੇ 'ਚ ਹੈਗੀਆਂ ਨੇ, ਕਈ ਵਾਰੀ ਉਹ ਪ੍ਰੋਪਰ ਕੋਡ ਦੇ ਮੁਤਾਬਕ ਨਹੀਂ ਹੁੰਦੀਆਂ। ਇੱਥੇ ਵੈਨਕੂਵਰ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ ਨੇ ਕਿ ਰੀਚਾਰਜੇਬਲ ਬੈਟਰੀਜ਼ ਕਰਕੇ ਬਹੁਤ ਭਿਆਨਕ ਅੱਗ ਲੱਗੀ ਆ, ਬਹੁਤ ਵੱਡਾ ਨੁਕਸਾਨ ਹੋਇਆ। ਅੱਜ ਕੱਲ੍ਹ ਇੱਕ ਸਟੋਰੀ ਜੇ ਤੁਸੀਂ ਦੇਖੋਗੇ, ਐਲਬਰਟਾ ਦੇ ਵਿੱਚ ਵਾਪਰੀ ਆ, ਇੱਕ ਪਰਿਵਾਰ ਸੀ ਉਹ ਗਿਆ ਮੈਂ ਕਿਹਾ ਸ਼ੋਪਿੰਗ ਕਰਨ, ਉਹ ਲੀਥੀਅਮ ਆਇਨ ਬੈਟਰੀ ਵਾਲੇ ਇੱਕ ਉਹ ਸੀਗੀ ਫਲੈਸ਼ ਲਾਈਟ ਸੀ, ਉਹਨੂੰ ਅੱਗ ਲੱਗ ਗਈ, ਘਰ ਸਾਰਾ ਦਾ ਸਾਰਾ ਸੜ ਕੇ ਸਵਾਹ ਹੋ ਗਿਆ, ਪੈਟਸ ਮਾਰੇ ਗਏ ਉਹਨਾਂ ਦੇ। ਸੋ ਕਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਕਿ ਸਾਨੂੰ ਪਤਾ ਨਹੀਂ ਕਿ ਖਤਰਾ ਬਣ ਸਕਦੀਆਂ ਨੇ ਪਰ ਬਣ ਜਾਂਦੀਆਂ ਨੇ, ਅਤੇ ਉਹਨਾਂ ਤੋਂ ਬਚਣ ਲਈ ਕੀ ਕਰਨਾ ਚਾਹੀਦਾ। 604-561-0915 ਸਾਡਾ ਔਨ ਏਅਰ ਨੰਬਰ ਆ, 604-561-0915 ਸਾਡੇ ਪਹਿਲੇ ਕਾਲਰ ਲਾਈਨ 1 ਤੇ ਸਾਡੇ ਨਾਲ ਨੇ ਅਨੋਨਿਮਸ ਕਾਲਰ। ਹੈਲੋ ਲਾਈਨ 1,
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਮੈਂ ਤੁਹਾਨੂੰ ਇੱਕ ਇੰਸੀਡੈਂਟ ਸ਼ੇਅਰ ਕਰਨਾ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ
ਜੀ।
4 ਕੁ ਵੀਕ ਪਹਿਲਾਂ ਇੱਥੇ ਨਨਿਆਮਾ ਚ ਮੇਰੀ ਫਰੈਂਡ ਰਹਿੰਦੀ ਹੈਗੀ ਆ, ਤੇ ਉਹਨੇ ਮੈਨੂੰ ਕਾਲ ਕਰਕੇ ਦੱਸਿਆ ਕਿ ਵੀ ਉਹਦੇ ਕੁਛ ਕਾਫੀ ਜ਼ਿਆਦਾ ਜਦੋਂ ਆਪਣੇ ਕੋਲ ਪੇਪਰ ਹੋ ਜਾਂਦੇ ਆ, ਜਦੋਂ ਲਾ ਲਓ ਫੋਰ ਐਗਜ਼ਾਮਪਲ CRI ਦਾ ਆਪਾਂ ਕੰਮ ਕਰ ਰਹੇ ਹਾਂ, ਪਰ ਹੁੰਦਾ ਹੁਣ ਬਾਕੀ ਹੋ ਗਿਆ, ਇਹਨਾਂ ਨੂੰ ਆਪਾਂ ਸ਼ਰੈਡ ਕਰ ਦਈਏ, ਸੁੱਟ ਦਈਏ ਹਨਾ ਕਿਸੇ ਤਰੀਕੇ ਨਾਲ। ਟੈਕਸੀ ਚਲਾਉਂਦੇ ਆ ਉਹ, ਆਪ ਆ ਕੇ ਨਾਈਟ ਸ਼ਿਫਟ ਤੋਂ ਸੌਂ ਗਏ ਉੱਪਰ, ਬੱਚਿਆਂ ਨੂੰ ਉਹਨੇ ਬਿਜ਼ੀ ਕਰ ਦਿੱਤਾ ਲਿਵਿੰਗ ਏਰੀਆ ਦੇ ਵਿੱਚ ਵੀ ਤੁਸੀਂ ਗੇਮਸ ਖੇਡ ਲਓ। ਆਪ ਉਹ ਇਕੱਲੀ ਸੀਗੀ, ਉਹਨੂੰ ਲੱਗਿਆ ਕਿ ਹੁਣ ਇੱਕ ਗੁੱਡ ਓਪਰਚੁਨਿਟੀ ਆ ਕਿ ਵੀ ਮੈਂ ਆਹ ਜਿਹੜੇ ਪੇਪਰ ਚੱਕੇ ਆ ਇਹਨਾਂ ਨੂੰ ਜਿਵੇਂ ਉਹ ਭਾਂਡਾ ਜਿਹਾ ਹੁੰਦਾ ਪਾ ਕੇ ਪੈਟੀਓ ਤੇ ਬਾਹਰ ਲੈ ਗਈ, ਉੱਥੇ ਜਾ ਕੇ ਉਹਨੂੰ ਅੱਗ ਲਾ ਦਿੱਤੀ, ਤੇ ਉਹਦੇ ਹਿਸਾਬ ਨਾਲ ਸੀ ਕਿ ਉਹ ਸਾਰਾ ਹੋ ਚੁੱਕਿਆ ਹੈ, ਪਰ ਉੱਥੇ ਗਰਮੀ ਇੰਨੀ ਜ਼ਿਆਦਾ ਸੀਗੀ, ਵਿੱਚ ਕੁਛ ਰਹਿਣ ਦੇ ਬਾਵਜੂਦ ਉਹਨਾਂ ਦੀ ਮਤਲਬ ਕਿ ਜਦੋਂ ਨੇ 3-4 ਘੰਟੇ ਬਾਅਦ ਆ ਕੇ ਜਿਵੇਂ ਤੁਸੀਂ ਕਹਿੰਦੇ ਆ ਸਮੈਲ ਆਈ ਉਹਨੂੰ, ਉਹਨੂੰ ਲੱਗਿਆ ਵੀ ਇੰਨੀ ਗਰਮੀ ਕਿਉਂ ਹੋ ਰਹੀ ਆ, ਸਫੋਕੇਸ਼ਨ ਕਿਉਂ ਹੋ ਰਹੀ ਆ, ਤੇ ਉਹਨਾਂ ਦੀ ਹਾਫ ਫੈਂਸ ਤੇ ਅੱਧਾ ਡੋਰ ਉਹਨਾਂ ਦਾ ਜਲ ਚੁੱਕਾ ਸੀਗਾ. ਹਾਂਜੀ ਆਪਣੀ ਜਾਨ ਬਚਾਈ ਜਾਵੇ ਬੱਚਿਆਂ ਦੀ, ਪਰ ਇੱਕ ਨਿੱਕੀ ਜਿਹੀ ਅਣਗਹਿਲੀ ਜਿਹੜੇ ਪੇਪਰ ਅਸੀਂ ਸ਼ਰੈਡ ਕਰ ਸਕਦੇ ਹੈਗੇ ਆ ਉਹਨਾਂ ਵਾਸਤੇ ਅਸੀਂ ਇਹ ਕਿਉਂ ਤਰੀਕਾ ਯੂਜ਼ ਕੀਤਾ ਗਿਆ. ਮੈਂ ਮੰਨਦੀ ਹਾਂ ਸਾਡੇ ਕੋਲ ਕਮਰਸ਼ੀਅਲ ਸ਼ਰੈਡਰ ਨਹੀਂ ਹੁੰਦੇ ਘਰ 'ਚ, ਪਰ ਬੇਸਿਕ ਆਪਾਂ ਨੂੰ ਜ਼ਰੂਰ ਰੱਖਣੇ ਚਾਹੀਦੇ
ਜੀ, ਬਿਲਕੁਲ,
ਇਹੋ ਜਿਹੀਆਂ ਚੀਜ਼ਾਂ ਤੋਂ ਬਚਿਆ ਜਾ ਸਕੇ.
ਜੀ ਬਹੁਤ ਧੰਨਵਾਦ, ਥੈਂਕ ਯੂ ਜੀ, ਬਹੁਤ ਸ਼ੁਕਰੀਆ. ਬਹੁਤ ਸ਼ੁਕਰੀਆ. ਹਾਂ, ਇਸ ਤਰ੍ਹਾਂ ਦੀਆਂ ਹੋਰ ਕਿਹੜੀਆਂ ਚੀਜ਼ਾਂ ਨੇ, ਜਿਵੇਂ ਕਾਲਰ ਨੇ ਆ ਜ਼ਿਕਰ ਕੀਤਾ ਨਾ ਵੀ ਸ਼ਰੈਡਰ ਤਾਂ ਹੋਣਾ ਹੀ ਚਾਹੀਦਾ ਘਰ ਦੇ ਵਿੱਚ, ਫਾਇਰ ਐਕਸਟਿੰਗੁਇਸ਼ਰ, ਇੱਕ ਤਾਂ ਜਿਹੜੇ ਉਹ ਕਮਰਸ਼ੀਅਲ ਗ੍ਰੇਡ ਵਾਲੇ ਲੱਗਦੇ ਨੇ, ਉਹ ਦੂਜੇ ਸਟੋਰਸ ਤੋਂ ਕੈਨੇਡੀਅਨ ਟਾਇਰ ਕੋਸਕੋ ਤੋਂ ਮਿਲ ਜਾਂਦੇ ਆ. ਫਾਇਰ ਐਕਸਟਿੰਗੁਇਸ਼ਰ ਕੀ ਤੁਸੀਂ ਆਪਣੇ ਘਰ ਦੇ ਵਿੱਚ ਰੱਖਿਆ ਹੋਇਆ? ਇਹ ਚੀਜ਼ਾਂ ਇੱਦਾਂ ਦੀਆਂ ਤਾਂ ਘਰਾਂ ਦੇ ਵਿੱਚ ਹੋਣੀਆਂ ਹੀ ਚਾਹੀਦੀਆਂ.